आए। धीरा सिंगन वहां लगायो, तब सिंगन ने भोजन पायो, भोजन पाए कियो फिर कूच, बंदा मिलियो अगह पहुंच।
वाहिगुरु जी का खालसा, वाहिगुरु जी की फतेह। परम सत्कार योग, सम्मान योग गुरु का खास रूप, गुरु खालसा साध संगत, पतत पावन भगत वछल कृपा निदान अनाथ नाथ जगत गुरु, शब्द गुरु मूरत धन धन श्री गुरु ग्रंथ साहिब जी महाराज जी दे पवित्र पावन चरण कमलां च संध्या वेले दे सजे हुए दीवाना च हाजरियां भर के एकत्र होके श्री गुर पंथ प्रकाश दी चल रही लड़ीवार कथा सरवण करके अपने जीवन दियां घड़ियां और सवास गुरु लेखे लाउंदियां सफला कर रहे। बाबा बंदा सिंह जी बहादुर ने बनूड़ आदिक जड़े इलाके ने इन्हां ते सुध फतेह प्राप्त कीती और इत्थे बनूड़ आके डेरा कीता है। उधर कीरतपुर साहब जड़े सिंह इकट्ठे हुए सन उन्हां नूं सुनेहा भेज दिता कि समा पा के तुसी भी आ पहुंचो। जदों माझे ते दुआबे दे सिंह उधरों चलण लगे ता इधर सूबे सरहंद वजीर खां ने मलेरकोटले दे नवाबां नूं हुक्म कीता कि तुसी जा के उन्हां दा अग्गा रोको। शेर मुहम्मद खां अपना भरा ख्वाजा खिदर खां ते अपने भतीजियां नूं नाल लै के सिंघां दा अग्गा रोकण वास्ते पहुंचिया। बड़ा भारी मुकाबला होया, जंग होया, युद्ध होया। शेर मुहम्मद खां दा भाई भी मारिया गया, इहदे भतीजे भी खालसे दे सिंघां दे हत्थों मारे गए। आप भी वड्डी भारी जख्मी हालत विच उत्थों वापस मुड़िया। शेर मुहम्मद खां ओह मलेरकोटले दा नवाब है जिन्हें सतगुरां दे छोटे साहबजादियां दी शहीदी समय हा दा नारा मारिया सी। इस करके बच गया क्योंकि कलगीधर पातशाह जी महाराज जी दे वचन सन के इहदी जड़ रह जाएगी। खालसे ने फतेह प्राप्त कर ली। वजीर खां नूं पता लगा, सुन के मन दे विच बड़ा भारी डाढ़ा दुख होया वजीदे दे मन च कि हुण इह जिहड़े सिंघ ने ਇਹ ਬੰਦਾ ਸਿੰਘ ਬਹਾਦਰ ਨੂੰ ਆ ਮਿਲਣਗੇ, ਆ ਰਲਣਗੇ ਤੋ ਜੋ ਮੇਰੇ ਲਈ ਬਹੁਤ ਘਾਤਕ ਹੋਣਗੇ। ਤੋ ਇਸ ਪ੍ਰਕਾਰ ਨਾਲ ਸਿੰਘਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਕਿ ਖਾਲਸੇ ਨੇ ਫਤਿਹ ਪ੍ਰਾਪਤ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਸ ਤੋਂ ਅਗਲੇਰਾ ਇਤਿਹਾਸ ਸਰਵਣ ਕਰੀਏ। ਗੁਰੂ ਪੰਥ ਦਾ ਧਿਆਨ ਜਿਨ੍ਹਾਂ ਦੀਆਂ ਵੱਡੀਆਂ ਕਮਾਈਆਂ ਨੇ, ਹੁਣ ਇਹ ਸਿੰਘ ਜਿਹੜੇ ਲੜ ਰਹੇ ਨੇ, ਜੂਝ ਰਹੇ ਨੇ, ਕੋਈ ਆਪਣੇ ਨਿੱਜੀ ਸਵਾਰਥ ਕਰਕੇ ਨਹੀਂ ਲੜ ਰਹੇ, ਕੋਈ ਆਪਣੀ ਨਿੱਜੀ ਜ਼ਮੀਨ ਵਾਸਤੇ, ਆਪਣੀ ਨਿੱਜੀ ਜਾਇਦਾਦ ਵਾਸਤੇ ਜਾਂ ਆਪਣੀ ਨਿੱਜੀ ਦੁਸ਼ਮਣੀ ਵਾਸਤੇ ਨਹੀਂ ਲੜ ਰਹੇ। ਸਿੰਘਾਂ ਦੀ ਇਹ ਲੜਾਈ ਜ਼ੁਲਮ ਤੇ ਜ਼ਾਲਮ ਦੇ ਬਰਖਿਲਾਫ ਹੈ। ਸਿੰਘਾਂ ਦੀ ਇਹ ਲੜਾਈ ਜ਼ਾਲਮ ਦੇ ਬਰਖਿਲਾਫ ਹੈ ਔਰ ਇਹ ਧਰਮ ਵਾਸਤੇ ਲੜ ਰਹੇ ਨੇ, ਇਸ ਕਰਕੇ ਧਰਮ ਯੁੱਧ ਨੇ। ਐਸੇ ਜਿਹੜੇ ਮਹਾਨ ਹੱਠੀ ਜੱਪੀ ਤੱਪੀ ਸਿੰਘ ਨੇ, ਉਹਨਾਂ ਸਮੂਹ ਸਿੰਘਾਂ ਦੀ ਇਸ ਬਹਾਦਰੀ ਤੇ ਸੂਰਬੀਰਤਾ ਦਾ ਧਿਆਨ, ਉਹਨਾਂ ਦੀ ਕਮਾਈ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਚੋਪਈ ਵਜ਼ੀਰੇ ਮਨ ਅਤ ਚਿੰਤਾ ਧਾਰੇ।
ਵਜ਼ੀਰ ਖਾਂ ਦੇ ਮਨ ਵਿਚ ਬੜੀ ਭਾਰੀ ਡਾਢੀ ਚਿੰਤਾ ਹੋਣ ਲੱਗੀ ਜਦੋਂ ਉਹਨੇ ਸੁਣਿਆ ਕਿ ਜਿਹੜੇ ਮਾਝੇ ਦੇ ਸਿੰਘ ਦੁਆਬੇ ਦੇ ਸਿੰਘ ਕੀਰਤਪੁਰ ਸਾਹਿਬ ਇਕੱਠੇ ਹੋਏ ਸਨ। ਉਹਨਾਂ ਨੇ ਰੋਪੜ ਦੇ ਰੰਗੜਾਂ ਨੂੰ ਤੇ ਮਲੇਰੀਏ ਪਠਾਣਾਂ ਦੀਆਂ ਫੌਜਾਂ ਨੂੰ ਮਾਰ ਕੇ ਭਜਾ ਦਿੱਤਾ ਹੈ। ਔਰ ਉਥੋਂ ਲੰਘ ਕੇ ਹੁਣ ਉਹ ਸਿੱਧਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਵਧ ਰਹੇ ਨੇ। ਇਹ ਸੁਣ ਕੇ ਵਜ਼ੀਰੇ ਦੇ ਹਿਰਦੇ ਚ ਪਿੱਸੂ ਪੈ ਰਹੇ ਨੇ। ਇਹਨੂੰ ਭਾਰੀ ਚਿੰਤਾ ਹੋ ਰਹੀ ਹੈ।
ਨਜ਼ੀਕ ਆਈ ਅਮ ਮਰਨੇ ਵਾਲੇ,
ਸਮਝ ਗਿਆ ਵਜ਼ੀਰ ਖਾਂ ਕਿ ਹੁਣ ਮੌਤ ਮੇਰੇ ਨੇੜੇ ਆ ਪਹੁੰਚੀ ਹੈ, ਹੁਣ ਮੇਰੀ ਵਾਰੀ ਹੈ, ਹੁਣ ਮੇਰਾ ਮਰਨਾ ਨੇੜੇ ਆ ਪਹੁੰਚਿਆ ਹੈ।
ਸਿੰਘਨ ਕੇ ਦਿਲ ਪਈ ਵਧਾਏ, ਪਹਿਲੀ ਫਤਿਹ ਖਾਲਸੇ ਪਾਏ।
ਇੱਧਰ ਸਿੰਘਾਂ ਦੇ ਮਨਾਂ ਦੇ ਵਿਚ ਬੜੀਆਂ ਵਧਾਈਆਂ ਵੱਜੀਆਂ। ਜਿਹੜੇ ਮਾਝੇ ਤੇ ਦੁਆਬੇ ਦੇ ਸਿੰਘ ਲੜੇ ਨੇ ਨਾ ਰੋਪੜ ਆ ਕੇ ਮਲੇਰਕੋਟਲੇ ਦੇ ਪਠਾਣਾ ਦੇ ਬਰ ਖਿਲਾਫ਼ ਤੇ ਰੋਪੜ ਦੇ ਰੰਗੜਾਂ ਦੇ ਖਿਲਾਫ਼ ਲੜੇ ਨੇ ਤੇ ਜਿੱਤ ਪ੍ਰਾਪਤ ਕੀਤੀ, ਇਨ੍ਹਾਂ ਸਿੰਘਾਂ ਦੇ ਮਨਾਂ ਵਿਚ ਬੜੀਆਂ ਵਧਾਈਆਂ ਵੱਜੀਆਂ। ਕਹਿੰਦੇ ਖਾਲਸੇ ਦੀ ਪਹਿਲੀ ਫਤਿਹ ਹੈ। ਪਹਿਲੀ ਫਤਿਹ ਕਿਉਂ ਹੈ? ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਇਹ ਜਿਹੜੇ ਮਾਝੇ ਦੇ ਸਿੰਘ ਨੇ, ਦੁਆਬੇ ਦੇ ਸਿੰਘ ਨੇ, ਪਹਿਲੀ ਜੰਗ ਲੜੇ ਨੇ। ਇਨ੍ਹਾਂ ਨੇ ਪਹਿਲਾ ਜੰਗ ਕੀਤਾ ਰੋਪੜ ਆ ਕੇ ਮੁੜ ਕੇ। ਇਸ ਕਰਕੇ ਕਹਿੰਦੇ ਖਾਲਸੇ ਦੀ ਇਹ ਪਹਿਲੀ ਫਤਿਹ ਹੈ। ਇਸ ਕਰਕੇ ਭਾਰੀ ਖੁਸ਼ੀ ਹੈ ਸਾਰੇ ਸਿੰਘਾਂ ਦੇ ਹਿਰਦਿਆਂ ਵਿਚ।
ਡੇਰਾ ਸਿੰਘਨ ਹੁਆ ਲਗਾਇਓ,
ਪਹਿਲੀ ਫਤਿਹ ਇਸ ਕਰਕੇ ਵੀ ਕਹੀ ਹੈ ਕਿਉਂਕਿ ਇਹ ਸਿੰਘ ਲੜਨ ਵਾਸਤੇ ਆ ਰਹੇ ਨੇ ਸੂਬੇ ਸਰਹੰਦ ਵਜ਼ੀਰ ਖਾਂ ਨਾਲ, ਤੇ ਉਹਨੂੰ ਲੜਦੇ ਆਉਣ ਲੜਨ ਵਾਸਤੇ ਆਉਂਦਿਆਂ ਪਹਿਲੀ ਲੜਾਈ ਉਨ੍ਹਾਂ ਨੂੰ ਇਨ੍ਹਾਂ ਰੋਪੜ ਆ ਕੇ ਲੜਨੀ ਪਈ ਮਲੇਰਕੋਟਲੇ ਦੇ ਪਠਾਣਾ ਨਾਲ, ਤੇ ਰੋਪੜ ਦੇ ਰੰਗੜਾਂ ਨਾਲ ਲੜਨਾ ਪਿਆ, ਔਰ ਇਹਦੇ ਵਿਚ ਫਤਿਹ ਹੋਈ ਹੈ। ਇਸ ਤਰ੍ਹਾਂ ਸਿੰਘਾਂ ਨੇ ਅੱਗੇ ਆ ਕੇ ਉਥੇ ਡੇਰਾ ਕੀਤਾ ਹੈ।
ਤਬ ਸਿੰਘਨ ਨੇ ਭੋਜਨ ਪਾਇਓ,
ਔਰ ਖਾਲਸੇ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ।
ਭੋਜਨ ਪਾਏ ਕਿਉਂ ਫਿਰ ਕੋਚ,
ਔਰ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਰੋਪੜ ਤੋਂ ਅੱਗੇ ਕੂਚ ਕੀਤਾ, ਚਾਲਾ ਪਾਇਆ ਹੈ।
ਮਿਲਿਓ ਅੱਗੇ ਪਹੁੰਚ,
ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਅੱਗੇ ਆ ਕੇ ਮਿਲੇ ਨੇ। ਆ ਜਿਹੜੀ ਅੰਬਾਲੇ ਤੋਂ ਰੋਪੜ ਨੂੰ ਸੜਕ ਜਾਂਦੀ ਹੈ, ਖਰੜ ਤੇ ਰੋਪੜ ਦੇ ਵਿਚਕਾਰ ਸਿੰਘਾਂ ਦਾ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਮੇਲ ਹੋਇਆ। ਰਸਤੇ ਵਿਚ ਉਹ ਮਿਲਣੀ ਸਥਾਨ ਹੈ ਜਿੱਥੇ ਖਾਲਸੇ ਦਾ ਸਿੰਘਾਂ ਦਾ ਤੇ ਬਾਬਾ ਬੰਦਾ ਸਿੰਘ ਜੀ ਦਾ ਮੇਲ ਹੋਇਆ। ਕਹਿੰਦੇ ਇਸ ਤਰ੍ਹਾਂ ਉਧਰੋਂ ਸਿੰਘ ਚੱਲ ਪਏ, ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਅੱਗੇ ਪਹੁੰਚੇ ਨੇ ਖਾਲਸੇ ਨੂੰ ਮਿਲਣ ਲਈ।
ਬੰਦਾ ਪਿੱਠ ਮੈਂ ਥੋਕਿਓ, ਸਿੰਘ ਉੱਚ ਸੁਣਾਏ।
ਜਦੋਂ ਸਿੰਘਾਂ ਨੇ ਲੜਾਈ ਹਾਲੇ ਲੜਨੀ ਸੀ ਨਾ ਰੋਪੜ ਵਿਖੇ, ਉਥੋਂ ਲੰਘ ਕੇ ਆਉਣ ਵੇਲੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਗੱਲ ਨਾਲ ਦੇ ਸਾਥੀ ਸਿੰਘਾਂ ਨੂੰ ਪਹਿਲਾਂ ਹੀ ਕਹਿ ਦਿੱਤੀ ਸੀ ਉੱਚੀ ਆਵਾਜ਼ ਵਿਚ ਸੁਣਾ ਕੇ।
ਅਤੇ ਮਜਹਿਲ ਸੁਲੈਣਗੇ ਮਲੇਰੀਅਨ ਉੱਤੇ ਪਾਏ।
ਬਾਬਾ ਜੀ ਨੇ ਬਚਨ ਪਹਿਲਾਂ ਕਹਿ ਦਿੱਤਾ ਸੀ, ਕਰ ਦਿੱਤਾ ਸੀ ਕਿ ਖਾਲਸਾ ਜੀ ਇਹ ਮਜਹਿਲ ਸਿੰਘਾਂ ਦੀ ਫਤਿਹ ਹੋਵੇਗੀ, ਉਨ੍ਹਾਂ ਮਲੇਰੀਆਂ ਨੂੰ ਮਾਰ ਕੇ ਮਲੇਰੀਆਂ ਦੇ ਉੱਤੇ ਮਜਹਿਲਾਂ ਦੀ ਫਤਿਹ ਹੋਵੇਗੀ।
ਚੌਪਈ ਬੰਦੇ ਆਦਰ ਬੋ ਮਜਹਿਲਨ ਕੀਆ।
ਉਧਰੋਂ ਮਜਹਿਲ ਸਿੰਘ ਸਾਰੇ ਇਕੱਠੇ ਹੋ ਕੇ, ਕੁਝ ਸ਼ਹੀਦ ਵੀ ਹੋ ਗਏ ਸਨ ਲੜਦਿਆਂ, ਕੁਝ ਜ਼ਖਮੀ ਹੋਏ ਸਨ, ਤੋ ਇਸ ਪ੍ਰਕਾਰ ਨਾਲ ਉਹ ਸਾਰੇ ਮਜਹਿਲ ਸਿੰਘ ਤੇ ਦੁਆਬੇ ਦੇ ਵੀ ਬਹੁਤ ਸਾਰੇ ਸਿੰਘ ਨਾਲ ਸਨ, ਇਹ ਸਾਰੇ ਰਲ ਕੇ ਅੱਗੇ ਆਏ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲੇ। ਬਾਬਾ ਜੀ ਨੇ ਇਨ੍ਹਾਂ ਆਏ ਹੋਏ ਸਿੰਘਾਂ ਦਾ, ਖਾਲਸੇ ਦਾ ਬਹੁਤ ਭਾਰੀ ਅਦਬ ਤੇ ਸਤਿਕਾਰ ਕੀਤਾ।
ਬਹੁਤ ਖਰਚ ਸਿੰਘਾਂ ਕੋ ਦੀਆ।
ਸਿੰਘਾਂ ਕੋਲ ਮਾਇਆ ਆਦਿਕ ਮਸਤਾਨੀ ਸੀ। ਬਾਬਾ ਬੰਦਾ ਸਿੰਘ ਜੀ ਨੇ ਪਿੱਛੇ ਲੁੱਟਾਂ ਮੱਲਾਂ ਮਾਰੀਆਂ ਸਨ, ਸਮਾਣਾ ਲੁੱਟਿਆ ਸੀ ਤੇ ਸਡੋਰੇ ਆਦਿਕ ਨਗਰਾਂ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਕਪੂਰੀ, ਮੁਸਤਫਾਬਾਦ, ਇਹ ਬਹੁਤ ਸਾਰੇ ਨਗਰਾਂ ਦੇ ਉੱਤੇ ਫਤਿਹ ਪ੍ਰਾਪਤ ਕਰਦਿਆਂ, ਛੱਤ ਬਲੂੜ ਨੂੰ ਜਿੱਤਦਿਆਂ ਇੱਥੇ ਪਹੁੰਚੇ ਸਨ। ਇਸ ਕਰਕੇ ਬਾਬਾ ਜੀ ਨੇ ਜਿਹੜੇ ਸਿੰਘ ਮਾਝੇ ਤੋਂ ਆਏ ਨੇ, ਇਹ ਨਵੇਂ ਸਿੰਘ ਆਏ ਨੇ, ਉਧਰੋਂ ਚੱਲ ਕੇ ਇਨ੍ਹਾਂ ਨੂੰ ਖਰਚਾ ਪਰਚਾ ਦਿੱਤਾ ਹੈ।
ਸਿੰਘਨ ਫਤਿਹ ਸੁਗੁਰੂ ਬੁਲਾਏ।
ਜਿਹੜੇ ਸਿੰਘ ਆਏ ਆਪਸ ਵਿਚ ਰਲਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲਦੇ ਤੇ ਮਿਲ ਮਿਲ ਕੇ ਆਪੋ ਵਿਚ ਗੱਜ ਗੱਜ ਕੇ ਫਤਿਹ ਬੁਲਾਉਂਦੇ ਹਨ।
ਹੋਏ ਰਾਜੀ ਮਿਲ ਭਾਈਨ ਭਾਏ।
ਜਿਵੇਂ ਭਰਾਵਾਂ ਨੂੰ ਭਰਾ ਮਿਲ ਕੇ ਰਾਜੀ ਹੁੰਦੇ ਨੇ ਨਾ, ਏਦਾਂ ਸਿੰਘਾਂ ਨੂੰ ਗੱਲ ਵਕੜੀਆਂ ਪਾ ਪਾ ਕੇ ਮਿਲ ਕੇ ਖੁਸ਼ ਹੁੰਦੇ ਨੇ। ਚਾਉ ਚੜ੍ਹ ਗਿਆ ਸਿੰਘਾਂ ਨੂੰ ਜਦੋਂ ਆਪੋ ਵਿਚ ਮਿਲਦੇ ਨੇ ਜੱਫੀਆਂ ਪਾ ਪਾ ਕੇ ਗਲ ਵਕੜੀਆਂ ਪਾ ਪਾ ਕੇ ਮਿਲਦੇ ਤੇ ਇਕ ਦੂਜਿਆਂ ਦੇ ਹਿਰਦਿਆਂ ਵਿਚ ਬੜਾ ਭਾਰੀ ਹੁਲਾਸ ਬੜਾ ਭਾਰੀ ਚਾਉ ਤੇ ਪ੍ਰੇਮ ਵੇਖੋ ਸਿੰਘਾਂ ਚ ਕਿੰਨਾ ਪਿਆਰ ਹੋਵੇਗਾ ਆਪੋ ਵਿਚ ਕਿੰਨੀ ਗੂੜੀ ਪ੍ਰੀਤ ਤੇ ਕਿੰਨੀ ਗੂੜੀ ਸਾਂਝ ਹੋਵੇਗੀ ਕਿ ਜਦੋਂ ਮਿਲੇ ਤੇ ਮਿਲ ਕੇ ਚਾਉ ਨਾਲ ਮਿਲਦੇ ਗੱਲ ਵਕੜੀਆਂ ਪਾ ਪਾ ਕੇ ਬੜੇ ਪਿਆਰ ਨਾਲ ਮਿਲਦੇ ਖਾਲਸਾ ਜੀ ਅੱਜ ਸਾਡੇ ਵਿਚ ਉਹਨਾਂ ਆਪੋ ਵਿਚ ਇਕ ਦੂਜੇ ਪ੍ਰਤੀ ਪ੍ਰੇਮ ਭਾਵ ਨਹੀਂ ਰਿਹਾ ਅੱਜ ਤਾਂ ਸਿੰਘ ਸਿੰਘ ਨੂੰ ਵੇਖ ਕੇ ਮੱਥੇ ਤੇ ਤਰੂੜੀਆਂ ਪਾ ਲੈਂਦਾ ਵੀ ਜੇ ਮੈਨੂੰ ਮਿਲ ਗਿਆ ਜੇ ਇਹਨੂੰ ਮੈਂ ਅੱਖਾਂ ਵਿਚ ਅੱਖਾਂ ਪਾ ਕੇ ਮਿਲਿਆ ਤੇ ਮੈਨੂੰ ਫਤਿਹ ਬੁਲਾਉਣੀ ਪੈਣੀ ਹੈ ਇਥੋਂ ਤੱਕ ਵੀ ਬਿਰਤੀ ਆ ਗਈ ਹੈ ਵੀ ਇਹਨੂੰ ਕਿਤੇ ਫਤਿਹ ਨਾ ਬੁਲਾਉਣੀ ਪੈ ਜੇ ਮੂੰਹ ਫੇਰ ਕੇ ਕੋਲੋਂ ਦੀ ਲੰਘ ਜਾਣ ਦਾ ਯਤਨ ਕਰਦਾ ਖਾਲਸਾ ਜੀ ਖਾਲਸੇ ਵਿਚ ਭਰਾਵਾਂ ਵਾਲਾ ਪਿਆਰ ਹੈ ਕਿਉਂਕਿ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਜਦੋਂ ਖੰਡੇ ਬਾਟੇ ਦੀ ਪੌਲ ਚੁਕਾਈ ਤੇ ਉਦੋਂ ਸਾਨੂੰ ਸਾਰਿਆਂ ਨੂੰ ਭਰਾ ਬਣਾ ਦਿੱਤਾ ਆਖਿਆ ਭਾਈ ਤੁਸੀਂ ਸਾਰੇ ਹੁਣ ਭਾਈ ਹੋ ਤੁਹਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਮਾਤਾ ਸਾਹਿਬ ਦੇਵਾਂ ਜੀ ਨੇ ਇੱਕੋ ਮਾਂ ਬਾਪ ਦੇ ਤੁਸੀਂ ਹੁਣ ਸੰਤਾਨ ਬਣ ਗਏ ਹੋ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਵਾਲੀ ਮਹਾਰਾਜ ਜੀ ਨੇ ਕਲਾ ਵਰਤਾਈ ਹੈ ਕਹਿੰਦੇ ਭਾਈ ਰਤਨ ਸਿੰਘ ਜੀ ਇੱਥੇ ਲਿਖ ਰਹੇ ਨੇ ਕਹਿੰਦੇ ਸਿੰਘ ਆਪੋ ਚ ਏਦਾਂ ਮਿਲੇ ਨੇ ਜਿਵੇਂ ਭਰਾ ਭਰਾਵਾਂ ਨੂੰ ਮਿਲਦੇ ਤੇ ਚਾਉ ਚੜ ਜਾਂਦਾ ਹੈ
ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਓਏ ਰਾਜੀ ਮਿਲ ਭਾਈਆਂ ਨੂੰ ਭਾਏ
ਕਹਿੰਦੇ ਆਓ ਗੁਰੂ ਕੇ ਸਿੱਖੋ ਆਓ ਤੁਸੀਂ ਮੇਰੇ ਗੁਰੂ ਦੇ ਪਿਆਰੇ ਹੋ ਇੱਕ ਦੂਜੇ ਦੇ ਦਰਸ਼ਨ ਕਰਦੇ ਫਤਿਹ ਬੁਲਾਉਂਦੇ ਗਲ ਵਕੜੀਆਂ ਪਾਉਂਦੇ ਨਾਲੇ ਮੁੱਖੋਂ ਗੁਰੂ ਸਿੱਖਾਂ ਦੀ ਉਪਮਾ ਵਿਚ ਉਚਾਰਨ ਕੀਤੇ ਹੋਏ ਗੁਰਬਾਣੀ ਦੇ ਪਾਵਨ ਮਹਾਂਵਾਕ ਉਹ ਉਚਾਰਨ ਕਰਦੇ ਨੇ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ ਏਦਾਂ ਦੀ ਅਵਸਥਾ ਬਣਾ ਕੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹਟਾਉਂਦੇ
ਬੰਦੇ ਕੇ ਦਿਲ ਪਯੋ ਉੱਛਾ ਕਯੋ ਬੰਦਾ ਕਰੋ ਸਤਿਗੁਰੂ ਕੜਾ ਪਰਛਾ
ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਨ ਵਿਚ ਬੜਾ ਉੱਛਾ ਬੜਾ ਆਨੰਦ ਵਰਤਿਆ ਬੜਾ ਹੁਲਾਸ ਵਰਤਿਆ ਤੇ ਬਾਬਾ ਜੀ ਨੇ ਖੁਸ਼ ਹੋ ਕੇ ਖੁੱਲੀ ਮਾਇਆ ਦੇ ਗੱਫੇ ਦਿੱਤੇ ਤੇ ਆਖਿਆ ਸਿੰਘੋ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰੋ ਅੱਜ ਤਾਂ ਚਾਉ ਚੜ ਗਿਆ ਸਿੰਘ ਆ ਰਲੇ ਨੇ ਖਾਲਸਾ ਆ ਰਲਿਆ ਬਾਬਾ ਜੀ ਦੇ ਮਨ ਚ ਇੰਨਾ ਉਤਸ਼ਾਹ ਕਿ ਇਸੇ ਖਾਲਸੇ ਦੀ ਕਿਰਪਾ ਨਾਲ ਇਸ ਖਾਲਸੇ ਦੀ ਤਾਕਤ ਨਾਲ ਵਜੀਦੇ ਪਾਪੀ ਨੂੰ ਸੋਧਾ ਲਾ ਕੇ ਉਹਨੂੰ ਮਾਰਨਾ ਹੈ ਇਸ ਕਰਕੇ ਬੜਾ ਉਤਸ਼ਾਹ ਆਖਿਆ ਭਾਈ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰੋ
ਜੋ ਤੁਮ ਅਵਗੁਣ ਅਮ ਫੁਰਮਾਇਆ ਕਰੋ ਸੋਈ ਅਬ ਵਕਤ ਹੈ ਆਇਆ
ਬਾਬਾ ਜੀ ਬੋਲੇ ਕਹਿੰਦੇ ਖਾਲਸਾ ਜੀ ਹੁਣ ਜੋ ਤੁਸੀਂ ਆਖੋਗੇ ਔਰ ਜੋ ਮੈਨੂੰ ਕਲਗੀਧਰ ਪਾਤਸ਼ਾਹ ਨੇ ਫੁਰਮਾਇਆ ਗੁਰਦੇਵ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਹੁਣ ਉਹ ਕਰਨ ਦਾ ਵਕਤ ਆ ਗਿਆ ਹੈ ਹੁਣ ਉਹ ਕੰਮ ਕਰਨ ਦਾ ਸਮਾਂ ਆ ਪਹੁੰਚਿਆ ਹੈ
ਤੂੰ ਲਈਏ ਬਜੀਦੇ ਮਾਰ
ਖਾਲਸਾ ਜੀ ਕਰ ਲੋ ਕਮਰ ਕੱਸੇ ਹੋ ਜੋ ਤਿਆਰ ਬਰ ਤਿਆਰ ਹੁਣ ਪਾਪੀ ਵਜੀਦੇ ਨੂੰ ਮਾਰਨਾ ਹੈ ਵਜ਼ੀਰ ਖਾਂ ਨੂੰ ਚੱਲ ਕੇ ਮਾਰਨਾ ਹੈ
ਫਿਰ ਕਰਾਂਗੇ ਪਰਬਤ ਕਾ
ਵਜ਼ੀਰ ਖਾਂ ਨੂੰ ਮਾਰਨ ਤੋਂ ਬਾਅਦ ਸਰਹੰਦ ਤੇ ਫਤਿਹ ਕਰਕੇ ਫਿਰ ਪਰਬਤਾਂ ਵਾਲੇ ਪਾਸੇ ਨੂੰ ਪਹਾੜੀ ਇਲਾਕਿਆਂ ਨੂੰ ਜਾ ਕੇ ਸਰ ਕਰਾਂਗੇ
ਸਿੰਘਨ ਲੀਨੀ ਮਨ ਸਲਾਹ
ਬਾਬਾ ਬੰਦਾ ਸਿੰਘ ਜੀ ਨੇ ਬਚਨ ਕਹੇ ਖਾਲਸੇ ਨੇ ਬਾਬਾ ਜੀ ਦੀ ਇਹ ਸਲਾਹ ਸਭ ਨੇ ਸਤ ਕਰਕੇ ਮੰਨੀ ਹੈ
ਮਜੈਲਨ ਕੀ ਉਹ ਡੇਰਾ ਇੱਕ ਦਾਏ
ਜਿਹਨੇ ਮਜੈਲ ਸਿੰਘ ਆਏ ਸਨ ਦੁਆਬੀਏ ਸਿੰਘ ਆਏ ਸਨ ਇਹਨਾਂ ਨੇ ਵੀ ਇੱਕ ਜਗ੍ਹਾ ਤੇ ਡੇਰਾ ਕੀਤਾ ਹੈ
ਤਬ ਭਇਓ ਪ੍ਰਾਤੋ ਬੰਦਾ ਚੜਾ
ਅਗਲੇ ਦਿਨ ਪ੍ਰਾਤਾ ਕਾਲ ਦਾ ਸਮਾਂ ਸਵੇਰ ਦਾ ਸਮਾਂ ਹੋਇਆ ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਚੜਾਈ ਕੀਤੀ
ਫਿਰ ਡੇਰਾ ਕਰਾ
ਚੱਲ ਕੇ ਆ ਕੇ ਛੱਤ ਮਾਰੀ ਪਹਿਲਾਂ ਬਲੂੜ ਤਾਂ ਫਤਿਹ ਕਰ ਚੁੱਕੇ ਸਨ ਸਿੰਘਾਂ ਨੂੰ ਨਾਲ ਲੈ ਕੇ ਫਿਰ ਛੱਤ ਜਿਹੜੀ ਹੈ ਉਹ ਛੱਤ ਤੇ ਫਤਿਹ ਪ੍ਰਾਪਤ ਕੀਤੀ।
ਉੱਠੇ ਸ਼ਹਿਰ ਤੋਂ ਭੁੱਖ ਮਿਟਾਈ,
ਛੱਤ ਆ ਕੇ ਚੰਗੀ ਲੁੱਟ ਮਾਰ ਕੀਤੀ ਖਾਲਸੇ ਨੇ, ਚੰਗੇ ਹੱਥ ਖੋਲੇ, ਚੰਗੇ ਹੱਥ ਸਿੱਧੇ ਕੀਤੇ ਔਰ ਬਹੁਤ ਸਾਰੀ ਮਾਇਆ ਦੇ ਗੱਫੇ ਆਪਣੇ ਕਬਜ਼ੇ ਚ ਕੀਤੇ। ਘੋੜੇ ਚਾਹੀਦੇ ਸਨ, ਘੋੜੇ ਕਬਜ਼ੇ ਕੀਤੇ, ਹਥਿਆਰ ਚਾਹੀਦੇ ਸਨ, ਸ਼ਸਤਰ ਬਸਤਰ ਚਾਹੀਦੇ ਸਨ, ਉਹ ਸਾਰੇ ਅਖਤਿਆਰ ਕੀਤੇ।
ਕੱਟੇ ਲੈ ਹਿੰਦੂ ਬਚਾਏ,
ਮਲੇਚ ਸਾਹਮਣੇ ਆਇਆ, ਜਰਵਾਣਾ ਸਾਹਮਣੇ ਆਇਆ, ਉਹ ਮਲੇਚ ਕੱਟ ਦਿੱਤਾ ਗਿਆ ਔਰ ਜਿਹੜਾ ਕੋਈ ਹਿੰਦੂ ਆਦਿਕ ਆਇਆ ਉਹ ਬਚ ਗਿਆ, ਜਿਹੜਾ ਸ਼ਰਨ ਚ ਪੈ ਗਿਆ ਉਹ ਬਚ ਗਿਆ, ਜਿਹਨੇ ਜਿਹਨੇ ਅੜਨ ਦਾ ਯਤਨ ਕੀਤਾ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ ਦੇ ਬਚਨਾਂ ਤੇ ਚੱਲ ਰਹੇ ਨੇ।
ਦੋਏਰਾ ਬੰਦਾ ਡੇਰਾ ਕੂਚ ਕਰ ਅੱਗੇ ਦੀਨੋ ਪਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹੁਣ ਛੱਤ ਤੋਂ ਅੱਗੇ ਨੂੰ ਕੂਚ ਕੀਤਾ, ਅੱਗੇ ਚੱਲ ਕੇ ਡੇਰਾ ਪਾਇਆ ਹੈ।
ਉੱਚੀ ਰੋੜੀ ਦੇਖ ਕੇ ਬੈਠੋ ਆਸਨ ਲਾਏ।
ਅੱਗੇ ਆ ਗਏ ਚੱਪੜਚਿੜੀ ਦੇ ਮੈਦਾਨ ਵਾਲੇ ਪਾਸੇ ਨੂੰ ਜਿੱਥੇ ਸਾਰਾ ਜੰਗ ਹੋਇਆ ਸਰਹੰਦ ਦੇ ਸੂਬੇ ਨਾਲ, ਬੜਾ ਵੱਡਾ ਮੈਦਾਨ ਸੀ ਚੱਪੜਚਿੜੀ ਦਾ। ਉੱਥੇ ਆ ਪਹੁੰਚੇ, ਉੱਥੇ ਉੱਚਾ ਟਿੱਬਾ ਸੀ, ਉਸ ਟਿੱਬੇ ਦੇ ਉੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆ ਕੇ ਆਸਣ ਲਾਇਆ ਤੇ ਬੈਠ ਗਏ।
ਬੰਦੇ ਕਾ ਡੇਰਾ ਸੁਣ ਆਇਆ।
ਜਦੋਂ ਉਧਰ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਬੰਦਾ ਸਿੰਘ ਬਹਾਦਰ ਐਨ ਮੇਰੇ ਨੇੜੇ ਮੇਰੀ ਨੱਕ ਦੇ ਥੱਲੇ ਆ ਪਹੁੰਚਿਆ, ਯਾਨੀ ਕਿ ਚੱਪੜਚਿੜੀ ਦੇ ਮੈਦਾਨ ਵਿਚ ਆ ਪਹੁੰਚਿਆ ਹੈ,
ਵਜ਼ੀਰਾ ਲੜਨੇ ਧਾਇਆ।
ਉਹਨੂੰ ਪਤਾ ਲੱਗਾ ਕਿ ਮੇਰੇ ਨਾਲ ਲੜਨ ਵਾਸਤੇ ਆਇਆ ਬੰਦਾ ਬਹਾਦਰ, ਜੇ ਮੈਂ ਅੱਗੇ ਨਾ ਵਧਿਆ ਉਹਨੇ ਸਰਹੰਦ ਵੱਲ ਆ ਜਾਣਾ ਲੜਨ ਵਾਸਤੇ। ਤੋ ਵਜ਼ੀਰ ਖਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਟਾਕਰਾ ਕਰਨ ਵਾਸਤੇ ਆਪਣੀ ਫੌਜ ਇਕੱਠੀ ਕੀਤੀ ਤੇ ਨਾਲ ਲੈ ਕੇ ਚੱਲਣ ਵਾਸਤੇ ਤਿਆਰੀ ਕੀਤੀ।
ਤੋਪ ਜਮੂਰੇ ਮੂਰੇ ਧਰੇ।
ਵਜ਼ੀਰ ਖਾਂ ਕੋਲ ਬੜੀਆਂ ਬੜੀਆਂ ਵੱਡੀਆਂ ਤੋਪਾਂ ਸਨ, ਵੱਡੇ ਵੱਡੇ ਜਮੂਰ ਸਨ, ਰਹਿਕਲੇ ਸਨ, ਉਹ ਜਿੰਨੀਆਂ ਤੋਪਾਂ ਸਨ, ਰਹਿਕਲੇ ਸਨ, ਜਮੂਰ ਸਨ, ਉਹ ਸਭ ਮੂਹਰੇ ਕਰ ਲਏ ਬੰਦੇ ਨੂੰ ਮਾਰਨ ਵਾਸਤੇ।
ਜਿਸਕੇ ਸਾਥ ਪਿਆਦੇ ਕਰੇ।
ਉਹਨਾਂ ਤੋਪਾਂ ਨੂੰ ਅੱਗੇ ਰੇੜਨ ਵਾਸਤੇ ਜਿਹੜੇ ਪਿਆਦੇ ਪੈਦਲ ਸੂਰਮੇ ਨੇ ਉਹ ਨਾਲ ਅੱਗੇ ਟੋਰ ਲਏ ਹਨ।
ਇਕ ਵੱਲ ਕੀਏ ਸ਼ੁਤਰ ਹੱਥ ਨਾਲ,
ਇਕ ਵਾਲੇ ਪਾਸੇ ਸ਼ੁਤਰ ਕਹਿੰਦੇ ਨੇ ਊਠ ਦੇ ਉੱਤੇ ਰੱਖ ਕੇ ਚਲਾਈਆਂ ਜਾਣ ਵਾਲੀਆਂ ਬੰਦੂਕਾਂ, ਉਹਨਾਂ ਨੂੰ ਸ਼ੁਤਰੀ ਬੰਦੂਕਾਂ ਕਹਿੰਦੇ ਨੇ, ਜਿਹੜੀਆਂ ਊਠ ਤੇ ਰੱਖ ਕੇ ਚਲਾਈਆਂ ਜਾਂਦੀਆਂ ਨੇ, ਉਹ ਵੱਡੀਆਂ ਵੱਡੀਆਂ ਬੰਦੂਕਾਂ ਉਹ ਸੁਤਰੀ ਹੱਥ ਨਾਲਾਂ ਕਹਿੰਦੇ ਨੇ, ਵੱਡੀਆਂ ਵੱਡੀਆਂ ਦੁਨਾਲੀਆਂ ਉਹ ਊਠਾਂ ਤੇ ਰੱਖ ਕੇ ਇੱਕ ਪਾਸੇ ਉਹ ਤੋਰ ਲਈਆਂ।
ਇਸ ਬਿਜ ਕਰੀ ਲੜਨ ਕੀ ਕਾ,
ਔਰ ਇੱਕ ਪਾਸੇ ਆਪਣੀ ਸਾਰੀ ਵਿਉਂਤ ਬੰਦੀ ਬਣਾ ਕੇ ਵੱਖੋ ਵੱਖਰੇ ਦਸਤਿਆਂ ਨੂੰ ਇੱਕ ਇੱਕ ਪਾਸੇ ਤੋਰ ਕੇ ਚੱਲ ਪਿਆ। ਔਰ ਇਸ ਪ੍ਰਕਾਰ ਨਾਲ ਇਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਟਾਕਰਾ ਕਰਨ ਵਾਸਤੇ ਲੜਨ ਵਾਸਤੇ ਪੂਰੀ ਕਾਰ ਸਿੱਧ ਕੀਤੀ ਹੈ।
ਛਲਕ ਚਲਾਏ
ਚੱਪੜ ਚਿੜੀ ਦੇ ਮੈਦਾਨ ਵਿਚ 12 ਮਈ ਸਨ 1710 ਈਸਵੀ ਨੂੰ ਇਹ ਜੰਗ ਸ਼ੁਰੂ ਹੋਇਆ। ਬੜਾ ਭਾਰੀ ਭਿਆਨਕ ਗਹਿ ਗੱਚ ਭਾਰੀ ਜੰਗ ਹੋਇਆ।
ਜਨ ਗੋਲਨ ਬਰਖਾ ਬਰਖਾਏ।
ਇਹਨਾਂ ਨੇ ਤੋਪਾਂ ਦੀਆਂ ਛਲਕਾਂ ਚਲਾਈਆਂ। ਹੁਣ ਸਿੰਘਾਂ ਦੇ ਕੋਲ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸਾਥੀ ਸਿੰਘਾਂ ਕੋਲ ਕੋਈ ਏਡੀਆਂ ਵੱਡੀਆਂ ਵੱਡੀਆਂ ਤੋਪਾਂ ਨਹੀਂ ਸਨ, ਬੰਦੂਕਾਂ ਵੀ ਬਹੁਤ ਥੋੜੀਆਂ ਸਨ। ਇਹਦੇ ਕੋਲ ਵੱਡੀਆਂ ਤੋਪਾਂ ਸਨ, ਇਹਨੇ ਗੋਲੇ ਚਲਾ ਦਿੱਤੇ, ਗੋਲਿਆਂ ਦੀ ਇੱਕ ਵਾਰੀ ਵਰਖਾ ਵਰਖਾ ਦਿੱਤੀ।
ਤੋਪ ਜੰਬੂਰੇ ਰਹਿ ਕਲੇ ਭਾਰੇ।
ਵੱਡੀਆਂ ਵੱਡੀਆਂ ਤੋਪਾਂ, ਜੰਬੂਰ, ਬੜੇ ਬੜੇ ਵੱਡੇ ਰਹਿ ਕਲੇ ਸਨ ਇਹਦੇ ਕੋਲ। ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਪੁਸਤਕ ਲਿਖਦਿਆਂ ਉਹਨਾਂ ਦੇ ਜੀਵਨ ਸਬੰਧੀ ਇੱਕ ਬਚਨ ਕੀਤਾ ਹੈ, ਦਾ ਬਰੇਵ ਆਫ ਬੰਦਾ ਇੱਕ ਪੁਸਤਕ ਹੈ, ਉਹਦੇ ਵਿਚ ਇਹ ਜ਼ਿਕਰ ਕਰਦਿਆਂ ਲਿਖਿਆ ਕਿ ਵਜ਼ੀਰ ਖਾਂ ਦੇ ਨਾਲ ਤਕਰੀਬਨ ਉਸ ਵੇਲੇ 15,000 ਫੌਜ ਸੀ ਜਿਹੜਾ ਇਹ ਲੈ ਕੇ ਆਇਆ ਬਾਬਾ ਜੀ ਤੇ ਚੜ ਕੇ। ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਜਿਹੜੀ ਫੌਜ ਸੀ ਉਹਦੇ ਬਾਰੇ ਪੂਰਨ ਤੌਰ ਤੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਕਿੰਨੀ ਕੁ ਫੌਜ ਸੀ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਤਿੰਨ ਪ੍ਰਕਾਰ ਦੀ ਫੌਜ ਸੀ। ਇੱਕ ਉਹ ਸਨ ਜਿਹੜੇ ਕੇਵਲ ਲੁੱਟਾਂ ਖੋਹਾਂ ਕਰਨ ਵਾਸਤੇ ਨਾਲ ਰਲੇ ਸਨ, ਜਾਂ ਆਪਣੀਆਂ ਨਿੱਜੀ ਰੰਜਿਸ਼ਾਂ सिद्ध करन वास्ते नाल आके रले हुए सन। दूसरे वो सन जेड़े आ पटियाले दे राजा ने राम सिंह तलोक सिंह होना ने मालवे दे इलाके चो तनखा दे उत्ते फौज जेड़ी आ भेजी हुई है कि जिन्हां नूं महीनावारी तनखा मुकर्र करके भेजा भी तुसीं बंदा सिंह बहादुर की मदद करो ते उत्थे जाके जंग करो युद्ध करो तुहानूं तनखाहां देंगे। वह दूजे तनखाहीए सन तनखाहां लैके लड़न वाले। तीसरे वह सूरबीर बहादुर योधे सिंह ने जेड़े अपना सिर सतगुरां दे चरणां च समर्पण करके भेट करके चले ने कि जंग दे मैदान विच जां मरांगे जां मार देंगे। जिन्हां दे मनां विच कोई निजी स्वार्थ नहीं कोई निजी लोभ जां लालच नहीं केवल तां केवल अपना आपा गुरु तों कुरबान करन दा जज्बा है। यह तीन तरह की फौज सी बाबा बंदा सिंह जी बहादुर दे नाल। तो इस प्रकार नाल होने ना तिना प्रकार दीयां फौजां चो तुसी आप अंदाजा ला लो भी जेड़े केवल लुटमार करन आए सी उन्होंने भी पहले गोलियां ते दौड़ जाना सी उन्हें कित्थे लड़ना सी। जेड़े तनखाहदार सन उन्हें भी थोड़ा बहुता लड़ के नठ जाना सी। लड़न वाले तां केवल सिंह कुछ गिणती दे ही रह जाने सन। इस करके बाबा जी दे नाल फौज किन्नी क सी उहदा पूरा जेड़ा कैलकुलेशन जिहड़ा कैलकुलेटर करके आपां नहीं दस सकदे कि इन्नी फौज सी बाबा बंदा सिंह जी बहादुर दे नाल। तो इस करके उधर वजीर खां दे नाल 15,000 फौज है इहदे बारे पूर्ण तौर ते निर्णा करके विद्वानां ने जिक्र कीता होया। इन्ने रैकले चलाए अनेकां बंदूकां चलाईयां अनेकां जंबूर चलाए हन
तोप जंबूरे रैकले भारे चलवाए वजीरे जो थे सारे।
वजीरे दे कोल वजीर खां दे कोल जेड़े जेड़े तोपां सन जंबूर सन रैकले सन वो सारे ने चलवाए हन।
गोले चलै जंजीरै जोड़
अनेकां जंजैलां नूं जोड़ जोड़ के गोले चलाउंदे हन।
लगै बिरच उस सुटै तोड़
भयानक गोले ने भी जे किसे दरख्त नूं भी आके वजदे ने ते दरख्त नूं भी तोड़ के सुट दिंदे ने ਕਿਸੇ ਬੰਦੇ ਨੂੰ ਲੱਗਣ ਤੇ ਉਹਦਾ ਕੀ ਬਣੇ। ਕਹਿੰਦੇ ਕਿਸੇ ਦਰਖਤ ਨੂੰ ਆ ਕੇ ਲੱਗਦੇ ਨੇ ਗੋਲੇ ਤੇ ਉਹ ਦਰਖਤ ਵੀ ਟੁੱਟ ਕੇ ਡਿੱਗ ਪੈਂਦੇ ਹਨ।
ਗੋਲੀ ਬਰਸੈ ਜੈਸੇ ਮੇ
ਗੋਲੀਆਂ ਇਸ ਤਰ੍ਹਾਂ ਵਰ ਰਹੀਆਂ ਨੇ ਜਿਵੇਂ ਮੀਂਹ ਪੈਂਦਾ ਹੋਵੇ ਜਿਵੇਂ ਮੀਂਹ ਦੀ ਬੂੰਦਾ ਬੂੰਦੀ ਹੋ ਰਹੀ ਹੋਵੇ ਏਦਾਂ ਗੋਲੀਆਂ ਵਰ ਰਹੀਆਂ ਨੇ।
ਖਰੇ ਬੈਨ ਕਿਵੇਂ ਪੈਣ ਨਾ ਦੇ
ਗੋਲੀਆਂ ਇੰਨੀ ਤੇਜ਼ੀ ਨਾਲ ਚੱਲਦੀਆਂ ਨੇ ਉਹ ਖਲੋਤਿਆਂ ਨੂੰ ਬੈਠਣ ਜਾਂ ਲੇਟਣ ਨਾ ਦੇਣ।
ਧੂੰਆਂ ਉੱਠ ਪਈ ਦਿਨ ਤੇ ਰਾਤ
ਇੰਨਾ ਧੂੰਆਂ ਉੱਠਿਆ ਇੰਨਾ ਗਰਦਾ ਉੱਠਿਆ ਕਿ ਦਿਨ ਦੇ ਸਮੇਂ ਮਾਨੋ ਜਿਵੇਂ ਰਾਤ ਪੈ ਗਈ ਹੋਵੇ।
ਉੜੇ ਪੱਗ ਬੋ ਧੁਰ ਉਡਾਤ
ਉੜਿਆਂ ਦੇ ਪੈਰਾਂ ਨਾਲ ਮਿੱਟੀ ਉੱਡਦੀ ਹੈ ਬੰਦੂਕਾਂ ਤੇ ਤੋਪਾਂ ਦੇ ਚੱਲਣ ਨਾਲ ਧੂੰਆਂ ਉੱਡਦਾ ਹੈ।
ਕਰ ਪਈ ਹਨੇਰੀ ਰਾਤ
ਮਾਨੋ ਇਸ ਤਰ੍ਹਾਂ ਜਾਪਦਾ ਜਿਵੇਂ ਹਨੇਰੀ ਰਾਤ ਪੈ ਗਈ ਹੋਵੇ ਜਿਵੇਂ ਮਾਨੋ ਅੰਧਕਾਰ ਹੀ ਵਰਤ ਗਿਆ ਹੋਵੇ ਦਿਨ ਸਮੇਂ ਰਾਤ ਦਾ ਨਜ਼ਾਰਾ ਨਜ਼ਰ ਆਉਣ ਲੱਗਾ।
ਤੋੜੇ ਚਮਕ ਟਾਣੇ ਵਾਤ
ਹਨੇਰੇ ਵਿਚ ਜਿਹੜੇ ਤੋੜੇ ਚਮਕਦੇ ਨੇ ਬੰਦੂਕਾਂ ਦੇ ਤੋੜੇ ਤੁਖਾਣ ਵਾਲੇ ਉਹ ਤੋੜੇ ਜਿਹੜੇ ਚਮਕਦੇ ਨੇ ਏਦਾਂ ਜਾਪਦਾ ਜਿਵੇਂ ਰਾਤ ਦੇ ਹਨੇਰੇ ਵਿਚ ਟਟਹਿਣੇ ਜਗਦੇ ਨੇ। ਆ ਯੁਗ ਨੂੰ ਵੀ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਰਾਤ ਨੂੰ ਚਮਕਦੇ ਨੇ ਨਾ ਅੱਜ ਕੱਲ੍ਹ ਦੇ ਦਿਨਾਂ ਦੇ ਵਿਚ ਤਕਰੀਬਨ ਨਿਕਲ ਆਉਂਦੇ ਨੇ। ਕਹਿੰਦੇ ਇਸ ਪ੍ਰਕਾਰ ਉਹ ਤੋੜੇ ਚਮਕਦੇ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਜਿਵੇਂ ਟਟਹਿਣੇ ਚਮਕਦੇ ਹੋਣ।
ਧੂੰਓ ਧਾਰ ਧੋ ਗਈ ਘਟਾ
ਧਾਰ ਨਜ਼ਰ ਆਉਂਦੀ ਹੈ ਮਾਨੋ ਜਿਵੇਂ ਆਕਾਸ਼ ਦੇ ਵਿਚ ਉਹ ਧੂਏ ਦੇ ਬੱਦਲ ਛਾ ਗਏ ਹੋਣ ਕਾਲੇ ਰੰਗ ਦੀਆਂ ਘਟਾਵਾਂ ਛਾ ਗਈਆਂ ਹੋਣ।
ਚਮਕਤ ਪਿਆਲੇ ਜਨ ਬਿਜੀ ਛਾ ਛਟਾ
ਔਰ ਕਹਿੰਦੇ ਵਿਚ ਬਿਜਲੀ ਚਮਕਦੀ ਹੈ ਜਦੋਂ ਬੰਦੂਕਾਂ ਚੱਲਦੀਆਂ ਨੇ ਨਾ ਲਿਸ਼ਕਦੀਆਂ ਨੇ ਉਹਨਾਂ ਦੀ ਚਮਕ ਏਦਾਂ ਜਾਪਦੀ ਹੈ ਜਿਵੇਂ ਆਕਾਸ਼ ਵਿਚ ਬਿਜਲੀ ਕੜਕਦੀ ਹੋਵੇ।
ਕੇਲੇ ਪਾਸੋਂ ਨੱਠ ਨੱਠ ਜਾਏ ਬੰਦੇ ਓਲੇ ਹੋਏ ਲੁਕਾਏ
ਬਹੁਤ ਸਾਰੇ ਜਿਹੜੇ ਨਵੇਂ ਚੇਲੇ ਬਣੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਜਿਹੜੇ ਲੁਕ ਲੁਕ ਕੇ ਜਾਂਦੇ ਹੁਣ ਪਿੱਛੇ ਨੂੰ ਨੱਠ ਨੱਠ ਕੇ ਜਾਂਦੇ ਨੇ ਬੰਦੇ ਦੇ ਓਹਲੇ ਹੋ ਹੋ ਕੇ ਲੁਕਦੇ ਹਨ।
ਲੁਟੇਰੇ ਲੋਕ ਜੇ ਬੰਦੇ ਰੱਖੇ
ਲੁਟੇਰੇ ਤਿੰਨ ਪ੍ਰਕਾਰ ਦੀ ਫੌਜ ਸੀ ਨਾ ਉਹਨਾਂ ਚੋਂ ਇੱਕ ਲੁਟੇਰੇ ਧਾੜ ਵੀ ਸਨ ਜਿਹੜੇ ਕੇਵਲ ਲੁੱਟਾ ਖੋਹਾਂ ਕਰਨ ਵਾਸਤੇ ਨਾਲ ਰਲੇ ਸੀ। ਉਹ ਜਿਹੜੇ ਲੁਟੇਰੇ ਲੋਕ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ,
ਮਰਨ ਤਜ ਹੋਏ ਗਏ ਵੱਖੇ।
ਜਦੋਂ ਲੜਾਈ ਦੀ ਗੱਲ ਆਈ ਉਸੇ ਵੇਲੇ ਉਹ ਪਿਛਾਂ ਹਟ ਗਏ, ਕਹਿੰਦੇ ਅਸੀਂ ਤਾਂ ਨਹੀਂ ਲੜ ਸਕਦੇ, ਅਸੀਂ ਤਾਂ ਨਹੀਂ ਝਗੜਾ ਕਰ ਸਕਦੇ। ਲੜਨ ਮਰਨ ਦੇ ਵੇਲੇ ਉਹ ਪਿੱਛੇ ਹਟ ਗਏ, ਉਹ ਕੇਵਲ ਲੁੱਟਾ ਖੋਹਾ ਕਰਨ ਵਾਲੇ ਸੀ, ਉਹ ਤਾਂ ਕੇਵਲ ਰੁਪਈਆ ਪੈਸਿਆਂ ਵਾਸਤੇ ਨਾਲ ਰਲੇ ਸੀ ਵੀ ਲੁੱਟ ਖੋਹ ਕਰਾਂਗੇ ਤੇ ਆਪਣੀਆਂ ਜੇਬਾਂ ਭਰਾਂਗੇ, ਲੜਨ ਵਾਸਤੇ ਥੋੜੀ ਆਏ ਸਨ। ਹੁਣ ਜਦੋਂ ਲੜਨ ਦੀ ਗੱਲ ਆਈ ਤੇ ਉਹ ਜਿਹੜੇ ਲੁਟੇਰੇ ਸਨ ਉਹ ਪਹਿਲੀ ਸੱਟੇ ਹੀ ਪਹਿਲੇ ਹੱਲੇ ਦੇ ਵਿੱਚ ਹੀ ਆਪਣੇ ਪੈਰ ਹਿਲਾ ਕੇ ਦੌੜ ਗਏ।
ਕਹੇ ਫਕੀਰ ਕਹਾਂ ਹਮ ਗਾਰੇ।
ਉਹ ਬੰਦਾ ਸਿੰਘ ਬਹਾਦਰ ਬਾਰੇ ਕਹਿੰਦੇ ਤਾਂ ਫਕੀਰ ਹੈ, ਇਹਨੇ ਤਾਂ ਸਾਨੂੰ ਗਾਲ ਕੇ ਰੱਖ ਦੇਣਾ, ਇੱਥੇ ਅੱਗੇ ਲੜਨ ਵਾਸਤੇ ਲੈ ਆਇਆ।
ਕਰਤ ਮਜ਼ਦੂਰੀ ਖਾਏ ਸੁਖਾਰੇ।
ਚਲੋ ਵੀ ਚਲੋ, ਆਪਾਂ ਨੀ ਲੜ ਕੇ ਜਾਨਾਂ ਗਵਾਣੀਆਂ, ਮਜ਼ਦੂਰੀ ਕਰਕੇ ਖਾ ਲਾਂਗੇ ਆਪਾਂ, ਮਿਹਨਤ ਕਰਕੇ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਆਪਣੇ ਪੇਟ ਭਰ ਲਵਾਂਗੇ, ਲੜਨਾ ਸਾਡਾ ਕੰਮ ਥੋੜੀ ਹੈ, ਆਪਣਾ ਪੇਟ ਭਰਨਾ, ਆਪਾਂ ਤਾਂ ਮਜ਼ਦੂਰੀ ਕਰਕੇ ਕਿਸੇ ਸ਼ਾਹੂਕਾਰ ਕੋਲ ਖਾ ਲਵਾਂਗੇ।
ਚੇਲੇ ਬੰਦੇ ਸਭ ਨੱਟ ਗਏ, ਸਿੰਘ ਸੂਰਮੇ ਠਾਂਡੇ ਰਹੇ।
ਜਿੰਨੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ ਨਾਲ ਰਲੇ ਹੋਏ ਸਨ ਉਹ ਸਾਰੇ ਨੱਟ ਗਏ, ਦੌੜ ਗਏ। ਹੁਣ ਕੇਵਲ ਉਹ ਰਹਿ ਗਏ ਜਿਹੜੇ ਸਿੰਘ ਸੂਰਮੇ ਬਹਾਦਰ ਯੋਧੇ ਨੇ, ਜਿਨ੍ਹਾਂ ਅੰਦਰ ਜਜ਼ਬਾ ਹੈ, ਸੂਰਾ ਸੋ ਪਹਿਚਾਨੀ ਹੈ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੱਡੈ ਖੇਤ। ਏਦਾਂ ਦੀ ਬਿਰਤੀ ਰੱਖਣ ਵਾਲੇ ਜਿਹੜੇ ਹਰ ਵੇਲੇ ਪੜਦੇ ਨੇ, ਧਨ ਜੀ ਉਹ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੇ ਜਿਸ ਨਾਵ ਚੜੈ ਭਵ ਸਾਗਰ ਤਾਰੈ, ਤੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਜਿਆਰੈ, ਜਨ ਹੈ ਕੀ ਬੜਨੀ ਮਨੋ ਹਾਥ ਲੈ, ਕਾਤੁਰਤਾ ਕੁਤਬਾਰ ਬੁਹਾਰੈ। ਜਿਹੜੇ ਹੱਥ ਜੋੜ ਜੋੜ ਕੇ ਅਰਦਾਸਾਂ ਵਿਚ ਨਿਤ ਮੰਗਦੇ ਨੇ, ਦੇਹ ਸ਼ੁਭਾ ਵਰ ਮੋਹੇ ਇਹ, ਸ਼ੁਭ ਕਰਮ ਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਚਰੋ, ਜਬ ਆਪ ਕੀ ਔਧ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਏਦਾਂ ਦੀ ਬਿਰਤੀ ਵਾਲੇ ਜਿਹੜੇ ਸਿੰਘ ਨੇ, ਜਿਹੜੇ ਰੋਜ ਪੜਦੇ ਨੇ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਦਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਲ ਨਾ ਕੀਜੈ। ਬਸ ਉਹ ਰਹਿ ਗਏ ਬਾਬਾ ਬੰਦਾ ਸਿੰਘ ਬਹਾਦਰ ਨਾਲ, ਬਾਕੀ ਜਿਹੜੇ ਇਕੱਠੇ ਹੋਏ ਹੋਏ ਸੀ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ, ਤੇ ਆਹ ਜਿਹੜੇ ਤਨਖਾਹਦਾਰ ਸਨ, ਉਹ ਤਕਰੀਬਨ ਕੁੱਲ ਮਿਲਾ ਕੇ ਸਾਰੇ ਦੌੜ ਗਏ।
ਦੋਏਰਾ ਭਇਓ ਮੁਕਾਬਲਾ ਦੋਏ ਵੱਲੇ, ਸਭ ਸਿਰ ਤੰਤ ਬਜੀਰੈ ਪਾਰ।
ਕਹਿੰਦੇ ਦੋਹਾਂ ਪਾਸਿਓਂ ਭਾਰੀ ਮੁਕਾਬਲਾ ਹੋਇਆ। ਹੁਣ ਸਿੰਘ ਵੀ ਕਿੱਥੇ ਕਿਸੇ ਦੀ ਆਨ ਮੰਨਦੇ ਨੇ, ਕਿਸੇ ਦਾ ਭੈ ਮੰਨਦੇ ਨੇ, ਪੂਰੇ ਨਡਰ ਹੋ ਕੇ, ਜਿਹਨਾਂ ਅੰਦਰ ਮਹਾਰਾਜ ਜੀ ਨੇ ਬਿਰਤੀ ਭਰੀ ਹੋਈ ਆ ਵੀ ਕੱਲਾ ਕੱਲਾ ਸਵਾ ਸਵਾ ਲੱਖ ਨਾਲ ਲੜਨ ਲਈ ਤਿਆਰ ਹੈ, ਕੱਲਾ ਕੱਲਾ ਸਵਾ ਸਵਾ ਲੱਖ ਦੇ ਉੱਤੇ ਭਾਰੂ ਹੈ, ਉਹ ਸਿੰਘ ਲੜ ਰਹੇ ਨੇ, ਉਧਰ ਵਜ਼ੀਰੇ ਦੇ ਸਿਰ ਦੇ ਉੱਤੇ ਸਿਰ ਤੰਤ ਪੈ ਰਹੀ ਹੈ।
ਜੋ ਲੁਟੇਰੇ ਬੰਦੇ ਸਾਥ ਤੇ ਜ਼ਖੀਰੇ ਕਿਉਂ ਨਾ ਤਾਸ।
ਜਿਹੜੇ ਲੁਟੇਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਸਨ, ਉਨ੍ਹਾਂ ਨੇ ਜ਼ਖੀਰਾ ਅੱਗੇ ਹੋ ਕੇ ਨਹੀਂ ਕੀਤਾ, ਉਨ੍ਹਾਂ ਨੇ ਅੱਗੇ ਲੜਨ ਦਾ ਹੌਸਲਾ ਨਹੀਂ ਕੀਤਾ।
ਜੋ ਪਈ ਉਤੇ ਵਜ਼ੀਰੇ ਸਭ ਕੁਛ ਲਿਆ।
ਖਾਲਸਾ ਜੀ, ਇਧਰ ਬਾਬਾ ਜੀ ਦੇ ਕੋਲ ਕੋਈ ਲੜਨ ਵਾਸਤੇ ਏਡਾ ਵੱਡਾ ਜ਼ਖੀਰਾ ਨਹੀਂ ਸੀ, ਕਿਉਂਕਿ ਬਹੁਤੇ ਲੁਟੇਰੇ ਆਦਿਕ ਹੀ ਸਨ, ਉਨ੍ਹਾਂ ਨੇ ਪੈਸਾ ਲੁੱਟਣਾ ਹੁੰਦਾ ਸੀ, ਜਿੱਥੇ ਜਾਂਦੇ ਸੀ ਰੁਪਈਏ ਲੁੱਟਦੇ ਸੀ, ਇਹ ਨਹੀਂ ਸੀ ਵੀ ਹਥਿਆਰ ਲੁੱਟ ਲਈਏ, ਕਿਤੋਂ ਤੋਪ ਇਕੱਠੀ ਕਰਕੇ ਲੈ ਚੱਲੀਏ, ਕੋਈ ਸ਼ਸਤਰ ਲੈ ਚੱਲੀਏ, ਉਹ ਤਾਂ ਪੈਸੇ ਨੂੰ ਹੱਥ ਪਾਉਂਦੇ ਸੀ। ਇਸ ਕਰਕੇ ਉਹ ਜਿਹੜੇ ਲੁਟੇਰੇ ਸਨ, ਉਨ੍ਹਾਂ ਕੋਈ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਕੋਈ ਬਹੁਤਾ ਵੱਡਾ ਜ਼ਖੀਰਾ ਨਹੀਂ ਸੀ ਇਕੱਠਾ ਕੀਤਾ ਤੋਪਾਂ ਬੰਦੂਕਾਂ ਦਾ। ਉਧਰ ਵਜ਼ੀਰ ਖਾਂ ਦੇ ਕੋਲ ਬੜਾ ਵੱਡਾ ਜ਼ਖੀਰਾ, ਉਹਦੇ ਕੋਲ ਤੋਪਾਂ ਦਾ ਬੜਾ ਵੱਡਾ ਜ਼ਖੀਰਾ, ਉਹਦੇ ਕੋਲ ਬੰਦੂਕਾਂ ਦਾ ਬੜਾ ਵੱਡਾ ਜ਼ਖੀਰਾ, ਫੌਜੀ ਤਿਆਰੀ ਸੀ ਉਹਦੇ ਕੋਲ। ਆਖਿਰਕਾਰ ਸਰਹੰਦ ਦਾ ਸੂਬਾ, ਆਖਿਰਕਾਰ ਉਸ ਵੇਲੇ ਸਰਹੰਦ ਇਹ ਹਿੰਦੁਸਤਾਨ ਦਾ ਦਿਲ ਸੀ, ਇਹ ਹਿੰਦੁਸਤਾਨ ਦਾ ਦਿਲ ਮੰਨਿਆ ਜਾਂਦਾ ਸੀ ਸਰਹੰਦ, ਸ਼ਾਹ ਰਾਗ ਦੇ ਉੱਤੇ, ਸ਼ਾਹ ਮਾਰਗ ਦੇ ਉੱਤੇ ਸੀ, ਦਿੱਲੀ ਤੋਂ ਲਾਹੌਰ ਨੂੰ ਜਾਂਦਿਆਂ ਰਾਹ ਦੇ ਉੱਤੇ ਇਹ ਟਿਕਾਣਾ ਸੀ। ਖਾਸ ਕਰਕੇ ਜਦੋਂ ਬਾਦਸ਼ਾਹ ਲੋਕ ਇੱਥੋਂ ਲੰਘਦੇ ਸੀ, ਕਈ ਕਈ ਮਹੀਨੇ ਸਰਹੰਦ ਟਿਕਦੇ ਸਨ, ਉਹਨਾਂ ਦੇ ਰਹਿਣ ਵਾਸਤੇ ਬੜੇ ਬੜੇ ਵੱਡੇ ਇੱਥੇ ਹਵੇਲੀਆਂ ਬਣੀਆਂ ਹੋਈਆਂ ਸੀ, ਬੜੇ ਬੜੇ ਵੱਡੇ ਮਹਿਲ ਬਣੇ ਹੋਏ ਸੀ, ਤਾਂ ਉਦੋਂ ਢਾ ਕੇ ਨੇਸ ਤੋਂ ਨਬੂਤ ਕੀਤੇ, ਇਹ ਤਾਂ ਬੜਾ ਵੱਡਾ ਸਰਹੰਦ ਸੀ। ਉਥੋਂ ਦਾ ਇਹ ਸੂਬੇਦਾਰ ਹੈ, ਆਖਿਰਕਾਰ ਇਹਦੇ ਕੋਲ ਵੀ ਬੜਾ ਵੱਡਾ ਜ਼ਖੀਰਾ ਸੀ।
ਬੰਦੇ ਨੇ ਕੁਝ ਸੰਯਮ ਨਾ ਕੀਆ,
ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਕੋਈ ਬਹੁਤਾ ਤਗੜਾ ਜ਼ਖੀਰਾ ਨਹੀਂ ਸੀ, ਉਨ੍ਹਾਂ ਕੋਲ ਕੋਈ ਬਹੁਤੀ ਵੱਡੀ ਫੌਜ ਵੀ ਨਹੀਂ ਸੀ, ਤੇ ਨਾ ਹੀ ਕੋਈ ਬਹੁਤੇ ਚੰਗੇ ਵਧੀਆ ਸ਼ਸਤਰ ਅਸਤਰ ਸਨ। ਨਾ ਹੀ ਕੋਈ ਬਹੁਤਾ ਜ਼ਿਆਦਾ ਦਾਰੂ ਸਿੱਕਾ ਸੀ, ਗੋਲੀਆਂ ਆਦਿਕ ਵੀ ਬਹੁਤੀਆਂ ਨਹੀਂ ਸੀ, ਬਰੂਦ ਵੀ ਕੁਝ ਜ਼ਿਆਦਾ ਨਹੀਂ ਸੀ।
ਤੋਪ ਜੰਬੂਰਨ ਆਯੋ,
ਨਾ ਹੀ ਕੋਈ ਤੋਪਾਂ ਸਨ, ਨਾ ਹੀ ਕੋਈ ਵੱਡੇ ਜੰਬੂਰ ਸਨ।
ਉੱਤੇ ਸਿਰ ਤੰਤ ਆਯੋ ਪਾਤਸ਼ਾਹੇ, ਇਤਲਰ ਡੰਗ ਖਾਨ ਕੋ ਨਾਏ।
ਉਧਰ ਪਾਤਸ਼ਾਹੀ ਸਿਰਤੰਤ ਲੈ ਕੇ ਵਜ਼ੀਰ ਖਾਂ ਚੜ ਕੇ ਆਇਆ, ਉਹਦੇ ਕੋਲ ਬਾਦਸ਼ਾਹੀ ਠਾਠ ਬਾਗ ਹੈ, ਬਾਦਸ਼ਾਹੀ ਫੌਜਾਂ ਨੇ, ਤੋਪਾਂ ਨੇ, ਬੰਦੂਕਾਂ ਨੇ, ਤੇ ਇਧਰ ਉਹ ਸਿੰਘ ਨੇ ਜਿਹੜੇ ਲੜ ਕੇ ਇਕ ਡੰਗ ਦਾ ਕਿਤੇ ਭੋਜਨ ਛਕਣ ਨੂੰ ਮਿਲ ਜਾਂਦਾ ਤੇ ਪੇਟ ਭਰਦੇ ਨੇ, ਕੋਈ ਜ਼ਖੀਰਾ ਨਹੀਂ ਸੀ ਵੱਡਾ, ਹਾਲੇ ਕਿ ਮੁਕਾਬਲਾ ਬਰਾਬਰ ਦਾ ਨਹੀਂ ਸੀ, ਪਰ ਫਿਰ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਲੜ ਰਹੇ ਨੇ। ਇੱਕ ਓਟ ਲੈ ਕੇ, ਉਹ ਓਟ ਸੀ ਕੇਵਲ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਦੀ ਓਟ। ਖਾਲਸਾ ਲੜ ਰਿਹਾ ਤੋਪਾਂ ਦੇ ਆਸਰੇ, ਬੰਦੂਕਾਂ ਦੇ ਆਸਰੇ ਨਹੀਂ, ਖਾਲਸਾ ਲੜ ਰਿਹਾ ਗੁਰੂ ਕਲਗੀਧਰ ਪਾਤਸ਼ਾਹ ਦਾ ਆਸਰਾ ਲੈ ਕੇ। ਇਧਰ ਸਿੰਘ ਇਤਲੜ ਡੰਗ ਖਾਣ ਕੋ ਨਾਹੀਂ, ਇਧਰ ਤੇ ਲੜ ਕੇ ਇੱਕ ਡੰਗ ਖਾਣ ਵਾਸਤੇ ਵੀ ਸਿੰਘਾਂ ਨੂੰ ਪੂਰਾ ਨਹੀਂ ਮਿਲਦਾ।
ਉਸ ਵੱਲ ਮੋਹਰ ਰੁਪਏ ਤੁੜਾਏ,
ਉਹਨਾਂ ਨੇ ਮੋਹਰਾਂ ਦੇ ਰੁਪਈਏ ਤੁੜਾ ਤੁੜਾ ਕੇ ਆਪਣੀਆਂ ਫੌਜਾਂ ਚ ਵੰਡੇ ਹੋਏ ਨੇ।
ਇਸ ਲੁੱਟ ਮਿਲੇ ਤੂੰ ਡੰਗ ਲੰਘਾਏ,
ਕੋਈ ਲੁੱਟ ਮਾਰ ਕਰਦੇ ਨੇ, ਕੋਈ ਨਗਰ ਲੁੱਟਦੇ ਨੇ, ਤਾਂ ਜਾ ਕੇ ਕਿਤੇ ਡੰਗ ਟੱਪਦਾ ਡੰਗ ਲੰਘਾਉਂਦੇ ਨੇ।
ਦੇਖੋ ਕਲਾ ਪ੍ਰਭੂ ਕੀ ਨਿਆਰੇ, ਜਿੱਤੇ ਫਕੀਰ ਛਾ ਜਾਏ ਹਾਰੇ।
ਵੇਖੋ ਖਾਲਸਾ ਜੀ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਵੇਖੋ ਮੇਰੇ ਸਾਹਿਬ ਦੀ ਕਲਾ, ਵੇਖੋ ਮੇਰੇ ਸਾਹਿਬ ਦੀ ਕਲਾ, ਕਿ ਪਾਤਸ਼ਾਹ ਹਾਰ ਜਾਣਗੇ ਤੇ ਫਕੀਰ ਜਿੱਤ ਜਾਣਗੇ। ਵੇਖੋ ਕਲਾ ਮੇਰੇ ਸਾਹਿਬ ਦੀ, ਵੱਡੇ ਵੱਡੇ ਪਾਤਸ਼ਾਹ ਵਜ਼ੀਰ ਖਾਂ ਵਾਲੇ ਪਾਤਸ਼ਾਹੀ ਫੌਜਾਂ ਹਾਰ ਜਾਣਗੀਆਂ, ਤੇ ਇਧਰ ਫਕੀਰੀ ਦੇ ਵਿਚ ਰਹਿਣ ਵਾਲੇ ਸਿੰਘ ਜਿਨ੍ਹਾਂ ਕੋਲ ਆਪਣਾ ਤਨ ਕੱਜਣ ਲਈ ਪੂਰਾ ਕੱਪੜਾ ਨਹੀਂ, ਪੇਟ ਭਰਨ ਵਾਸਤੇ ਰੋਟੀ ਨਹੀਂ, ਵਧੀਆ ਹਥਿਆਰ ਨਹੀਂ, ਕੋਈ ਚੰਗੇ ਸ਼ਸਤਰ ਅਸਤਰ ਨਹੀਂ, ਵਧੀਆ ਬੰਦੂਕਾਂ ਨਹੀਂ, ਬੰਦੂਕਾਂ ਨੇ ਤੇ ਵਿਚ ਪਾਉਣ ਵਾਸਤੇ ਗੋਲੀਆਂ ਸਿੱਕਾ ਤੇ ਬਰੂਦ ਨਹੀਂ, ਪਰ ਫਿਰ ਵੀ ਉਧਰ ਪਾਤਸ਼ਾਹੀ ਫੌਜਾਂ ਹਾਰ ਜਾਣੀਆਂ ਨੇ ਤੇ ਇਧਰ ਫਕੀਰੀ ਫੌਜਾਂ ਨੇ ਜਿੱਤ ਜਾਣਾ ਹੈ।
ਰੱਬ ਚਾਹੇ ਮੇਰੋ ਤਿਲ ਉਠਾਏ,
ਪ੍ਰਭੂ ਚਾਹੇ ਤੇ ਉਹ ਘਾਹ ਦੇ ਇੱਕ ਕਿਣਕੇ ਨੂੰ ਸੁਮੇਰ ਪਰਬਤ ਬਣਾ ਦਿੰਦਾ ਹੈ ਤੇ ਸੁਮੇਰ ਨੂੰ ਕਿਣਕਾ ਬਣਾ ਕੇ ਰੋਲ ਕੇ ਰੱਖ ਦਿੰਦਾ ਹੈ।
ਰੱਬ ਚਾਹੇ ਸਮੁੰਦਰ ਘੜਿਓ ਸੁਕਾਏ,
ਜੇ ਪ੍ਰਭੂ ਚਾਹੇ ਨਾ ਮੇਰ ਕਰੇ ਤ੍ਰਿਣ ਤੇ ਮੁਹ ਜਾਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਬਚਨ ਨੇ, ਦਸਵੇਂ ਪਾਤਸ਼ਾਹ ਦਸਵੇਂ ਗ੍ਰੰਥ ਦੇ ਬਚਨ ਕਰਦੇ, ਮੇਰ ਕਰੋ ਤ੍ਰਿਣ ਤੇ ਮੁਹ ਜਾਏ, ਗਰੀਬ ਨਵਾਜ ਨਾ ਦੂਸਰ ਤੋਸੋ, ਭੂਲ ਸ਼ਮੋ ਹਮਰੀ ਪ੍ਰਭ ਆਪਨ, ਭੂਲਨ ਹਾਰ ਕਹੂ ਕਹੂ ਮੋਸੋ। ਹੇ ਪ੍ਰਭੂ ਤੁਸੀਂ ਚਾਹੋ ਤੇ ਘਾਹ ਦੇ ਕਿਣਕਿਆਂ ਨੂੰ ਮੇਰ ਬਣਾ ਦਿੰਦੇ ਜੇ, ਤੇ ਜਿਹੜੇ ਮੇਰ ਨੇ ਉਹਨਾਂ ਨੂੰ ਘਾਹ ਦੇ ਕਿਣਕੇ ਵਾਂਗੂ ਹੋਲਾ ਕਰ ਦਿੰਦੇ ਹੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਵੀ ਬਚਨ ਹੈ, ਤ੍ਰਿਣ ਤੇ ਮੇਰ ਦਖੀਤਾ, ਤ੍ਰਿਣ ਮੇਰ ਦਖੀਤਾ, ਕਿ ਘਾਹ ਦੇ ਕਿਣਕੇ ਨੂੰ ਵੀ ਸੁਮੇਰ ਬਣਾ ਦਿੰਦੇ ਨੇ। ਪ੍ਰਭੂ ਚਾਹੇ ਤੇ ਸਮੁੰਦਰ ਦਾ ਪਾਣੀ ਇੱਕ ਘੜੇ ਵਿਚ ਸੁਕਾ ਸਕਦਾ, ਇੱਕ ਘੜੇ ਚ ਜਜ਼ਬ ਕਰਕੇ ਉਹਨੂੰ ਸੁਕਾ ਸਕਦਾ ਹੈ।
ਆਲੀ ਸਿੰਘ ਬਾਜ ਸਿੰਘ ਹੱਥ ਜੋੜੇ,
ਉਧਰ ਜਦੋਂ ਬਹੁਤੀਆਂ ਫੌਜਾਂ ਲੁਟੇਰਿਆਂ ਦੀਆਂ ਨੱਠ ਗਈਆਂ ਨਾ, ਤੇ ਭਾਈ ਆਲੀ ਸਿੰਘ ਤੇ ਭਾਈ ਬਾਜ ਸਿੰਘ ਇਹ ਆਏ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਹੱਥ ਜੋੜ ਕੇ ਕਹਿਣ ਲੱਗੇ,
ਤੇ ਹੋ ਕਿਮ ਚਲੋ ਨਾ ਘੋੜੇ,
ਬਾਬਾ ਜੀ ਤੁਸੀਂ ਬੈਠੇ ਹੋ ਇੱਥੇ ਟਿੱਬੇ ਤੇ, ਚੜਦੇ ਕਿਉਂ ਨੀ ਘੋੜਾ ਮੰਗਾ ਕੇ, ਘੋੜੇ ਤੇ ਸਵਾਰ ਹੋ ਕੇ ਅੱਗੇ ਕਿਉਂ ਨੀ ਚੱਲਦੇ ਲੜਨ ਲਈ।
ਸਭ ਬੰਦੇ ਹੁਣ ਸਭਿਆਂ ਨੂੰ ਕਹਿਓ,
ਬਾਬਾ ਜੀ ਬੋਲੇ ਕਹਿਣ ਲੱਗੇ ਸਿੰਘਾਂ ਨੂੰ ਸਾਥੀਆਂ ਨੂੰ,
ਇੱਕ ਪੈਰ ਤੁਮ ਤਕੜੋ ਰਹਿਓ,
ਕਹਿੰਦੇ ਖਾਲਸਾ ਜੀ ਇੱਕ ਪੈਰ ਤੱਕ ਤਗੜੇ ਹੋ ਕੇ ਲੜਦੇ ਰਹੋ,
ਤੋ ਮਾਲਕ پھر ہم ول کر
پیر لڑائی کرو مڑ کے جنگ اپنے ہاتھ وچ آ جانی ہے یہ جیت اپنے ہاتھ ول آ جانی ہے
سب ترکن کو مار سو ڈر
سارے ترکاں نو مار مکاواں گے سارے ڈر کے نٹ جان گے بھج جان گے
تب سکھن مل بنتی کرے ہم تے شرط نہ کاچی کرے
جڑے بہتے سن تنخواہ والے وہ بابا جی نو کہن لگے تسی کہن دے ہو بھی اسی پیر تے پیر ایک لڑ دے رہی ساڈے کول تے ایک کچی گھڑی نہیں کھلو کے لڑیا جانا جہو جا مقابلہ ہو رہا جہو جی مارو مار رہے نے
دو ویرا باج سنگھ شیام سنگھ ست گر
بھائی باج سنگھ تے شیام سنگھ وہ پانچ سنگھ سن جڑے بابا جی دے نال چل کے آئے سی نا بندہ سنگھ بہادر دے ناندیڑ تو اے جڑے ست گرو جی دے بھیجے ہوئے نال آئے سن
سبین مل کے یوں کہو جوگ جوڑ کے ہاتھ
ہاتھ جوڑ کے بابا بندہ سنگھ جی بہادر نو بینتی کیتی تے کہن لگے
جو پئی تم بن ہم تے لڑو نہ جائے
بابا جی تواڈے بنا ہن ساڈے کولو لڑنی ہونا ہن تانو اگے ہو کے مورے ہو کے چلنا پوے گا
شیش تم ڈگ دے لگائے
اپنے سر تواڈے نیڑے ہو کے لیکھے لا دیاں گے
کھڑے ہو خالصو اڑ گئے پرائے
خالصا رہ گیا کھلوتا باقی جیڑی لنڈی بچی سی وہ بھج گئی ہے نٹ گئی ہے
پاویں رکھو پاویں دیو مرائے
رکھو تے پاویں مرا دیو ہن اے تواڈے ہتھ وچ ہے
ہم بھج جامن نہ کہوں تھور
اسی بھج کے جان والیاں چوں نہیں اسی نٹ کے جان والیاں چوں نہیں نالے بھج کے جاواں گے بھی کس جگہ تے
ہم مر رہیں گے تم پگ کور
تواڈے کول تواڈے سامنے ایتھے تواڈے پیراں وچ مراں گے
دوئرا پھر بندے خالص ہے کہو تم کڑیاں چار لڑاؤ
بابا بندہ سنگھ جی بولے کہندے خالصا جی کیول چار کڑیاں دا سماں دے دیو چار کڑیاں کھلو کے ایک ویری مقابلہ کرو
مالک تے ہم جوڑ کے اور میں لیوں گا بخشائے
ہاتھ جوڑ کے مالک دے چرنا چرداس کرانگا کہ خالصے دی جیت ہوئے پنتھ دی جیت ہوئے میں اگے ہو کے پھر نال لڑاگا
جو پئی سکھن کہو کڑی ایک پارے
کہن لگے بابا جی ایک کڑی بھی لڑنا ہن اوکھا ہے
ہم تو پل نہ سکے سنبھارے
پل کڑی بھی موقع نہیں انہاں نوں سنبھالن دا اتنا زیادہ زور پی رہا ترکاں دا
مالک ہاتھ بن سر ہم آئے
تاں مالک دے ہاتھ بنا ساڈے سر آئے ہوئے نے
ہم کم بچے ترک آگے پائے
ہن بچنا اوکھا ہو جانا جے اسی طرح عالم رہا
ہم پڑے ہو جہاز سمندر مائے
ساڈا جہاز سمندر دے وچ پیا ہویا ہے
پاویں رکھو پاویں دیو ڈبائے
بابا جی ہن اس جہاز دے ملا تسی بننا نو پاویں رکھو تے پاویں ڈوبو
تم مالک ہوئے رکھو بچائے ترک آٹا ہم لونو نائے
ساڈے جرنیل تہاڈا ذمہ ہے تہاڈی ذمہ واری ہے تسی ہن اگے ہو کے سانو بچاؤ کیونکہ ترک جڑے نے آٹے وانگو نے خالصا وچ لون دے سمان ہے
کم ہم ان سنگ پجے لڑائی
ساڈی انہاں نال لڑائی پوج سکدی ہے
مارا توپن کو اب اڈ جائے
مار مار کے توپاں دے گولے ختم کر دین گے سانو ساریاں نو
چار کڑیاں ہم کبھی نہ لڑے
چار کڑیاں کتھے تک اسی انہاں نال کھلو کے لڑاں گے
تم بن بچے نہ ہم ایک پل ہے
ہن ایک پل بھی ساڈا بچنا اوکھا ہے
تم بن کڑی نہ ایک ہم لڑے
تواڈے بنا ایک کڑی بھی نہیں اسی لڑ سکدے
تم بن ایک کڑی میں مرے
تواڈے تو بنا ایک کڑی وچ ہی سارے مارے جاواں گے
تم بن ہم لڑ سکے سنائے
تواڈے بنا نہیں اسی لڑ سکاں گے
توپ جمبورن سو اڈ جائے
جمبور چل رہے نے انہاں نال اسی اڈ جاواں گے جے ایک کڑی ہور لڑے
دوئرا जिम तुम प्रित मैं थो कहो हम तो पन लगन ना दे।
जी जिमें तुसी वचन कीता सी पहला लड़न तो कि तोपा दे गोले असी सिंगा नू लगन नहीं देंगे।
उनके शत जो उन लगे उनको नाश करे।
शस्त्र मुड़ उन्हां नू ही लगणगे उन्हां दा ही नाश करणगे ए वचन तुसी कीता सी।
चौपई सिंह मझैलन बंदे कयो।
जेडे मझैल सिंह सन माझे दे ओ बाबा बंदा सिंह जी बहादुर नू कहण लगे बाबा जी कोई व्योंत बना रहे सन। कहिंदे खालसा जी बस चार क घड़ियां अड़के रहना पैणा मुड़ के इन्हां दे पैर हिल जाणे ने। कुछ सिंह तां हौसला ढा गए पर जेडे माझे दे मझैल सिंह सन सूरमे बहादुर योधे ए कहण लगे बाबा जी तुसी बैठो चार घड़ियां असी लड़ांगे चार घड़ियां तक इन्हां दुश्मनां दा मुकाबला करके असी रखांगे।
हम लड़ है तुम बैठे रहे हो
बैठो तुसी व्योंत बंदी बनाओ असी असी लड़ के इन्हां दा अग्गा रोकांगे।
बंदे छड़ के चेले भागे लड़े खालसे होए होए आगे।
नवे नवे रंग रूट जे बने सन आके विच ओ तां उसे वेले भज गए नठ गए केवल ओ लड़े जेड़े खालसे सन जेड़े शुद्ध खालसे सन जिन्हां दीआं रगां दे विच दसवें पातशाह जी महाराज जी की कृपा दौड़ रही है ओ खालसा केवल रह गया लड़न वास्ते।
दोएरा ऊंची रोड़ी देख के बंदा बैठे हो जाए।
उच्चा टिब्बा वेख के बाबा बंदा सिंह जी बहादुर ओहदे ते बैठे हन।
वजीरा गोलन दा जसोए आखे उदे उड़ाए।
वजीर खान ने गोलन राज जेड़े गोलियां चलान वाले उन्हां नू बुलाया आख्या उड़ा के रख दो इन्हां नू।
चुप कर बंदा बैरे हो परे हो लड़ाई गाड।
बंदा बहादुर सामने दिस रहा वजीर खान कहिंदा उन्नू मारो गोली उड़ा दो सामने बैठा अनेकां गोलियां उस वेले बाबा बंदा सिंह जी ते चलाईयां। बाबा जी शांत होके एक टिब्बे दे उत्ते बैठे रहे।
परियो लड़ाई गाद
बड़ी भयानक लड़ाई हुई।
गोली गोला बो पवे बंदा पयो नठा।
कहंदे गोलियां बहुत चलियां गोले बड़े आए पर बाबा बंदा सिंह जी बहादुर अपनी जगह तो नहीं हिले ना ही खलोते शांत होके बैठे रहे।
चौपई तब लोकन को चिंता पड़े।
जेड़े आले दुआले होर सिंह सन उन्हां नू फिक्र पै गया
बंदा बैठ रह मरे।
कहते जे बंदा इसे तरह इथे बैठा रहा भी गोलियां गोले चल रहे ने ते बंदा किते इथे ना गोलियां गोलियां दे नाल ही ना मारिया जावे।
केले नत ओट बंदे लुकै।
कई होर सन भी बंदे बहादुर दे ओले हो के लुकदे ने अपनियां जिंदा बचाण लई।
गोले शूंकत सुनत ना सके।
गोले शूकते हुए चलते ने जेड़े सुन भी नहीं सकते इन्ने भयानक हन।
को कह मर जाऊगा।
कोई कह लगा भी लगता इन्हें इथे ही मर जाना बैठे ने।
को कह या फकीर लुक जाऊगा।
कोई कह रहा है फकीर है इन्हें इथे ही लुक जाना छिप जाना है।
को कह हम ही को खुआरे।
कहन लग पे भी उठ के लड़दा ही नहीं पिया लगदा है सानू खुआर करेगा।
जिनके आहे अडंबर भारे।
जिस दे अंदर ए भारी अडंबर है
तब खालसे उपजियो रो लड़ा खालसा आगे हुए।
खालसे दे अंदर रो जा गया जेड़े सूरबीर योधे सिंह सन वो कहंदे अगे हो के असी लड़ांगे।
कहो खालसे तुम टिक बै रहो।
तुसी इत्थे टिक के बैठे रहो असी लड़ांगे अगे होके।
हम जीवत तुम चिंत ना गो।
जदों तक असी जूंदे आ तुहानू चिंता करन दी लोड़ नहीं।
तब उनकीयो दगा दगबाज डार लूट चलियो पिछे भाज।
जेड़ा दगेबाज आया सी 1000 सिपाही लै के बंदा सिंह बहादुर को वजीर खां ने भेजा सी ना कि तू नाल जा रल। एक विद्वान ने लिखा है कि ए जड़ा दगेबाज सी ए सुचे नंद दा भतीजा सी हिंदू सी सुचे नंद दा भतीजा सी ਇੱਕ ਹਜ਼ਾਰ ਸਿਪਾਹੀ ਆਪਣੇ ਨਾਲ ਲੈ ਕੇ ਜਾ ਕੇ ਰਲਿਆ ਸੀ ਵਜ਼ੀਰ ਖਾਂ ਦੇ ਕਹਿਣ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਕਿ ਜਦੋਂ ਮੌਕਾ ਹੋਵੇਗਾ ਤੇ ਮਾਰ ਦਿਆਂਗਾ ਇਹਨੂੰ ਜਾਂ ਭੱਜ ਜਾਵਾਂਗਾ ਤੇ ਇਹਦਾ ਹੌਸਲਾ ਢਹਿ ਜਾਏਗਾ। ਉਹਨੇ ਹੁਣ ਵੇਖਿਆ ਹੁਣ ਮੌਕਾ ਦੌੜਨ ਦਾ, ਹੁਣ ਮੌਕਾ ਭੱਜਣ ਦਾ, ਜਦੋਂ ਸਾਰੇ ਲੁਟੇਰੇ ਨੱਠ ਰਹੇ ਸੀ ਭੱਜ ਰਹੇ ਸੀ, ਉਹਨੇ ਵੀ ਵਿੱਚ ਭਾਜ ਪਾ ਦਿੱਤੀ।
ਡਾਰ ਲੋਟ ਚਲਿਓ ਪਿੱਛੇ ਭਾਜ,
ਕੋਈ ਸਭ ਕੁਝ ਲੁੱਟ ਮਾਰ ਛੱਡ ਕੇ ਵਿੱਚੇ ਭੱਜ ਪਿਆ।
ਘੋੜੇ ਤੇ ਗਿਰ ਸੋ ਮਰ ਗਏ, ਉਨ ਜੋ ਕੀਤੋ ਸੋ ਉਨ ਪਏ।
ਜਦੋਂ ਪਾਪੀ ਦੌੜਿਆ ਨਾ ਦਗਾ ਕਰਕੇ, ਜਦੋਂ ਦੌੜਿਆ ਤੇ ਥੋੜਾ ਜਿਹਾ ਘੋੜਾ ਦੌੜਾ ਕੇ ਗਿਆ ਤੇ ਘੋੜੇ ਤੋਂ ਹੀ ਉਛਲ ਕੇ ਡਿੱਗਾ ਧੋਣ ਭਰਨੇ ਤੇ ਨਾਲ ਹੀ ਪਾਪੀ ਦੀ ਮੌਤ ਹੋ ਗਈ, ਨਾਲ ਹੀ ਪਾਪੀ ਮਰ ਗਿਆ ਜਿਹੜੀ ਕੀਤੀ ਸੀ। ਬਾਬਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਆਹ ਲੂਣ ਪਾ ਦਿੱਤਾ ਤੇਰੇ ਪੇਟ ਚ, ਜੇ ਖਾ ਕੇ ਆਰਾਮ ਕਰੇਗਾ ਤੇ ਆਪਣੀ ਕੀਤੀ ਦਾ ਫਲ ਆਪੇ ਪਾਵੇਗਾ। ਉਹ ਫਲ ਇਹਨੂੰ ਪ੍ਰਾਪਤ ਹੋ ਗਿਆ, ਇਹ ਪਾਪੀ ਮਾਰਿਆ ਗਿਆ।
ਦੋਏਰਾ ਹੱਸ ਬੰਦੇ ਘੋੜੋ ਮੰਗਿਓ ਕੈ, ਮਾਲਕ ਪਹੁੰਚਿਓ ਆਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੇਖਿਆ ਵੀ ਜਦੋਂ ਇਕਦਮ ਭਾਜ ਪੈ ਗਈ ਨਾ, ਉਹ ਵੀ ਭੱਜ ਗਿਆ। ਹੁਣ ਲੋੜ ਸੀ ਬਾਬਾ ਬੰਦਾ ਸਿੰਘ, ਇਹ ਵਿਉਂਤ ਸੀ, ਇਕ ਵਾਰੀ ਜਦੋਂ ਫੌਜ ਦਾ ਹੌਸਲਾ ਢਹਿ ਜੇ ਮੁੜ ਕੇ ਜਰਨੈਲ ਅੱਗੇ ਆ ਜੇ ਤਾਂ ਜੋ ਉਸ ਫੌਜ ਅੰਦਰ ਹੌਸਲਾ ਦੁਬਾਰਾ ਸੁਰਜੀਤ ਹੋ ਜਾਏ। ਇਸ ਕਰਕੇ ਬਾਬਾ ਜੀ ਉਡੀਕ ਕਰ ਰਹੇ ਸਨ ਕਿ ਹੁਣ ਸਮਾਂ ਆਵੇ ਤੇ ਮੈਂ ਖਾਲਸੇ ਦੇ ਮੂਹਰੇ ਹੋ ਕੇ ਇਹਨਾਂ ਅੰਦਰ ਹੌਸਲਾ ਭਰਾਂ। ਕਹਿੰਦੇ ਬਾਬਾ ਜੀ ਨੇ ਆਖਾ ਲਿਆ ਓਵੇ ਸਿੰਘੋ ਸਾਡਾ ਘੋੜਾ, ਹੁਣ ਮਾਲਕ ਆ ਗਿਆ ਹੈ, ਅਕਾਲ ਪੁਰਖ ਆ ਪਹੁੰਚਿਆ, ਹੁਣ ਉਹ ਆਪ ਆ ਕੇ ਸਾਡੀ ਮਦਦ ਕਰੇਗਾ।
ਮਾਰੋ ਲੇਓ ਲੁੱਟ ਕੇ ਦੇਓ ਸਤੀਰ ਚਲਾਏ,
ਲੁੱਟੋ ਇਹਨਾਂ ਨੂੰ, ਖੋਲੋ ਇਹਨਾਂ ਦੇ ਹਥਿਆਰ ਸ਼ਸਤਰ ਘੋੜੇ। ਇਹ ਕਹਿ ਕੇ ਬਾਬਾ ਜੀ ਨੇ ਕੱਢਿਆ ਪੰਜਾਂ ਤੀਰਾਂ ਚੋਂ ਇੱਕ ਤੀਰ, ਜਿਹੜੇ ਕਲਗੀਧਰ ਨੇ ਬਖਸ਼ੇ ਸਨ ਉਹਨਾਂ ਵਿੱਚੋਂ ਇੱਕ ਤੀਰ ਚਾੜਿਆ ਚਿਲੇ ਤੇ, ਕੰਨਾਂ ਤੱਕ ਖਿੱਚਿਆ, ਛੱਡਿਆ ਨਹੀਂ ਕੇਵਲ ਖਿੱਚਿਆ, ਤੇ ਜਿੰਨੀਆਂ ਸ਼ਹੀਦੀ ਤੇ ਅਜਗੈਬੀ ਫੌਜਾਂ ਸਨ ਸਾਰੀਆਂ ਖਾਲਸੇ ਦੀ ਮਦਦ ਵਾਸਤੇ ਆ ਪਹੁੰਚੀਆਂ।
ਚੌਪੇ ਚਲਤ ਤੀਰ ਉਨ ਘਟਾ ਉਠਾਇਓ,
ਤੀਰ ਚੱਲਿਆ ਇਕਦਮ ਘਟਾ ਉੱਡੀ, ਇਕਦਮ ਹਨੇਰੀ ਚੱਲੀ,
ਤੁਰਕਨ ਕੀ ਸੋ ਅੱਖੀ ਪਾਇਓ।
ਘਟਾ ਜਿਹੜਾ ਉੱਡਿਆ ਘਟਾ ਉਹ ਤੁਰਕਾਂ ਦੀ ਅੱਖਾਂ ਚ ਜਾ ਪਿਆ।
ਉਸੀ ਘਟੇ ਸੋ ਅੰਧੇ ਪਏ,
ਘਟੇ ਨਾਲ ਅੰਨੇ ਹੋ ਗਏ ਤੁਰਕ,
ਆਪਸ ਮੈਂ ਲੜਕੇ ਮਰ ਗਏ।
ਉਹ ਦੌੜ ਕੇ ਗਿਆ ਸੀ ਜਿਹੜਾ ਦਗੇਬਾਜ ਸੀ, ਉਹ ਦੌੜ ਕੇ ਗਿਆ ਸੀ, ਆਪਸ ਵਿਚ ਹੀ ਲੜ ਲੜ ਕੇ ਮਰ ਗਏ, ਆਪਸ ਵਿਚ ਹੀ ਇਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਲੜ ਲੜ ਕੇ ਮਰਨ ਲੱਗੇ।
ਕਤਹੀ ਹਕਾਰ ਖਾਲਸੇ ਸਹੀ ਹਕਾਰ ਖਾਲਸੇ ਦੇ, ਉਸੀ ਕਟੇ ਸੋ ਅੰਧੇ ਪਏ, ਆਪਸ ਮੈਂ ਲੜਕੇ ਮਰ ਗਏ।
ਘਟੇ ਦੇ ਵਿਚ ਲੜ ਲੜ ਕੇ ਮਰ ਗਏ, ਆਪਸ ਵਿਚ ਲੜ ਲੜ ਕੇ ਅੰਨੇ ਹੋ ਕੇ ਮਰਨ ਲੱਗੇ।
ਸਹੀ ਹਕਾਰ ਖਾਲਸਾ ਦੇ, ਜਨ ਬਿਦ ਇਜਤ ਸ਼ੇਰ ਤੋਂ ਭਇਓ।
ਹੋ ਗਏ ਨਾ ਤੁਰਕ ਘਟੇ ਦੇ ਨਾਲ, ਤੇ ਬਾਬਾ ਜੀ ਨੇ ਆਖਿਆ ਖਾਲਸਾ ਜੀ ਹੁਣ ਸਮਾਂ ਕਰ ਦਿਓ ਹੱਲਾ, ਤੇ ਕਹਿੰਦੇ ਫਿਰ ਸਿੰਘਾਂ ਨੇ ਜਦੋਂ ਹੱਲਾ ਬੋਲਿਆ ਨਾ, ਜਿਵੇਂ ਸ਼ੇਰ ਬੱਕਰੀਆਂ ਦੇ ਇੱਜੜ ਦੇ ਉੱਤੇ ਟੁੱਟ ਕੇ ਪੈਂਦਾ ਤੇ ਇੱਜੜ ਨੂੰ ਪਾੜ ਪਾੜ ਕੇ ਬੱਕਰੀਆਂ ਨੂੰ ਸੁੱਟੀ ਜਾਂਦਾ ਇੱਜੜ ਨੂੰ, ਕਹਿੰਦੇ ਏਦਾਂ ਫਿਰ ਸਿੰਘਾਂ ਨੇ ਆਪਣੀਆਂ ਤੇਗਾਂ ਧੋਈਆਂ ਤੇ ਵੱਡਿਆਂ ਵੱਡਿਆਂ ਨਾਲ ਗਿਲਜਾਂ ਤੇ ਪਠਾਣਿਆਂ ਨੂੰ ਕੱਟ ਕੱਟ ਕੇ ਜ਼ਮੀਨ ਤੇ ਸੱਥਰ ਵਿਛਾ ਕੇ ਸੁੱਟਣ ਲੱਗੇ।
ਜੋ ਤੁਰਕਨ ਕੇ ਲੱਭੇ ਸਰਦਾਰ ਤਿਉਂ ਖਾਲਸੇ ਦੀ ਨੇ ਮਾਰ,
ਜਿਹੜਾ ਜਿਹੜਾ ਤੁਰਕਾਂ ਦਾ ਕੋਈ ਜਰਨੈਲ ਲੱਭਿਆ ਖਾਲਸੇ ਦੇ ਹੱਥ ਆਇਆ, ਫੜ ਕੇ ਉਹਨਾਂ ਪਾਪੀਆਂ ਨੂੰ ਮਾਰ ਮਾਰ ਕੇ ਉਹਨਾਂ ਦੀ ਅਲਖ ਮੁਕਾ ਕੇ ਰੱਖ ਦਿੱਤੀ ਖਾਲਸੇ ਨੇ।
ਹਾਂ ਵਜ਼ੀਰਾ ਸਸਕਤ ਪਿਆ,
ਉਹਦੇ ਸਾਥੀ ਸਭ ਨੱਠ ਗਏ, ਕੱਲਾ ਵਜ਼ੀਰ ਖਾਂ ਰਹਿ ਗਿਆ। ਵਜ਼ੀਰ ਖਾਂ ਆ ਗਿਆ ਕਾਬੂ ਭਾਈ ਬਾਜ ਸਿੰਘ ਤੇ ਆਲੀ ਸਿੰਘ ਹੋਣਾ ਦੇ ਹੱਥੀ, ਇਹ ਜ਼ਖਮੀ ਹੋ ਗਿਆ ਤੇ ਜ਼ਖਮੀ ਹੋਇਆ ਸਿਸਕੀਆਂ ਲੈਣ ਲੱਗਾ।
ਕਿੱਲਾ ਗੱਡ ਕੋ ਅੱਗੇ ਗਿਆ।
ਕਹਿੰਦੇ ਇਹਦੇ ਸਰੀਰ ਵਿਚ ਇਕ ਕਿੱਲਾ ਗੱਡ ਦਿੱਤਾ ਗਿਆ ਜਿਹਦੇ ਨਾਲ ਇਹ ਸਿਸਕੀਆਂ ਲੈਣ ਲੱਗਾ।
ਬੰਦੇ ਵੈਰਨ ਸਾਥ ਕਿਸੜਾਇਆ।
ਵਹਿੜ ਕੇ ਬੈਲ ਹੁੰਦੇ ਨੇ, ਵਹਿੜ ਕੇ ਬੈਲ ਕਹਿੰਦੇ ਨੇ ਜਿਹੜੇ ਜਵਾਨ ਬੈਲ ਹੋਣ, ਬਲਦ ਹੋਣ, ਬੁੱਢੇ ਨਹੀਂ ਜਵਾਨ ਬਲਦ ਹੋਣ, ਉਹਨਾਂ ਨੂੰ ਵਹਿੜ ਕੇ ਬਲਦ ਕਹਿ ਦਿੰਦੇ ਨੇ। ਜਿਹੜੇ ਵਹਿੜ ਕੇ ਸਨ ਨਾ ਬਲਦ, ਉਹਨਾਂ ਦੇ ਪੈਰਾਂ ਪਿੱਛੇ ਵਜ਼ੀਰ ਖਾਂ ਨੂੰ ਬੰਨ੍ਹ ਕੇ ਘਸੀਟਿਆ ਬਾਬਾ ਬੰਦਾ ਸਿੰਘ ਬਹਾਦਰ ਨੇ।
ਫੇਰ ਅਗਨ ਮੈਂ ਉਸੇ ਸੜਾਇਆ,
ਚੰਗੀ ਤਰ੍ਹਾਂ ਘਸੀਟਿਆ, ਘਸੀਟਦਿਆਂ ਘਸੀਟਦਿਆਂ ਪਾਪੀ ਅਧਮ ਹੋਇਆ ਜਾ ਹੋ ਗਿਆ, ਥੋੜਾ ਥੋੜਾ ਸਾਹ ਜਿਹਾ ਇਹਦੇ ਅੰਦਰ ਚੱਲ ਰਿਹਾ ਸੀ। ਬਾਬਾ ਜੀ ਨੇ ਆਖਿਆ ਬਸ ਕਰੋ, ਇਹਨੂੰ ਰੋਕ ਦਿੱਤਾ, ਬੈਲਾਂ ਦੇ ਪਿੱਛੋਂ ਖੋਲਿਆ ਤੇ ਜਿਉਂਦੇ ਨੂੰ ਇੱਕ ਦਰਖਤ ਨਾਲ ਬੰਨ੍ਹ ਕੇ ਅੱਗ ਲਾ ਕੇ ਸਾੜ ਕੇ ਪਾਪੀ ਨੂੰ ਮਾਰਨ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ।
ਬੋਲੇ ਇਤੀ ਬਜੀਰਾ ਮਾਰਿਓ ਜੇਠ ਸੁਧੀ ਕੇ ਮਾਏ।
ਜੇਠ ਸੁਧੀ ਦੇ ਮਹੀਨੇ ਵਿਚ ਯਾਨੀ ਕਿ ਮਈ ਮਹੀਨੇ ਵਿਚ 12 ਮਈ ਨੂੰ ਇਹ ਜੰਗ ਹੋਇਆ ਤੇ ਤਕਰੀਬਨ 13 ਮਈ ਅੰਦਾਜ਼ਾ ਜਿਸ ਦਿਨ ਵਜ਼ੀਰ ਖਾਂ ਨੂੰ 1710 ਈਸਵੀ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮਾਰ ਕੇ ਇਸ ਜੰਗ ਨੂੰ ਚੱਪੜ ਚਿੜੀ ਦੇ ਮੈਦਾਨ ਨੂੰ ਜਿੱਤਿਆ।
1767 ਚੱਪੜ ਚਿੜੀ ਕੇ ਪਾਏ।
1867 ਸੰਮਤ ਬਿਕਰਮੀ, ਕਿਉਂਕਿ ਜਿਹੜਾ ਬਿਕਰਮੀ ਸਾਲ ਹੈ ਉਹਦਾ 57 ਸਾਲ ਦਾ ਫਰਕ ਹੈ ਈਸਵੀ ਦਾ ਤੇ ਬਿਕਰਮੀ ਦਾ। ਕਈ ਸਿੰਘ ਮੈਨੂੰ ਮਿਲੇ, ਉਹਨਾਂ ਨੂੰ ਭਰਮ ਪੈ ਜਾਂਦਾ, ਕਹਿੰਦੇ ਜੀ 67 ਦਾ ਤਾਂ ਬਹੁਤ ਦੂਰ ਦਾ ਸਮਾਂ ਹੋ ਜਾਂਦਾ। 67 ਯਾਨੀ ਕਿ ਜਿਹੜਾ ਈਸਵੀ ਸਾਲ ਆ ਉਹ 1710 ਬਣੇਗਾ, ਉਹਦੇ 57 ਐਡ ਕਰ ਦਿਓ ਸੰਮਤ ਬਿਕਰਮੀ, ਉਹ 1767 ਸੰਮਤ ਬਿਕਰਮੀ ਵਿਚ ਚੱਪੜ ਚਿੜੀ ਦੇ ਮੈਦਾਨ ਵਿਚ ਖਾਲਸੇ ਨੇ ਇਹ ਜੰਗ ਜਿੱਤਿਆ ਔਰ ਇਸ ਜੰਗ ਦੇ ਵਿਚ ਫਤਿਹ ਪ੍ਰਾਪਤ ਕੀਤੀ। ਜਿਵੇਂ ਸਰਹੰਦ ਦੇ ਉੱਤੇ ਖਾਲਸੇ ਨੇ ਆ ਕੇ ਕਬਜ਼ਾ ਕੀਤਾ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।